Road at 142 Kennedy Road, South Brampton. Call 905-874-7171. Sondi Furniture. Take a talwar adina, sada hi ladaiye, dukaanal doj di, enit hi lukai.
ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ। ਕਮਾਈ ਇੰਨੀ ਕੁ ਆ ਕੇ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜੁਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445, ਔਰ ਵਿਜ਼ਿਟ www.akalphysio.com।
डैड का फेवरेट है गार्लिक नान एंड मलाई कोफ्ता, मम्मी को पसंद है फ्रेश लाइव डोसा, बच्चों को आइसक्रीम्स एंड चॉकलेट फाउंटेन्स, छोटी को तो बस सैलड्स एंड सूप्स, वाइफ को पसंद है हाका चाइनीज एंड चटपटी चाट, मेरी पसंद इन सब की पसंद, और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे, ब्रॉर्स ग्रैंड इंडियन बफे, नाउ ओपन कॉर्नर ऑफ एडवांस बुलेवार्ड एंड डिक्से, newly renovated Brawl's Grand Indian Buffet. Come feel the difference.
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ, ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 647-300-8436, 647-300-8436।
बदौलत ही सानू एनी वधिया डील च एना सोना घर मिले। जी हाँ, जेकर तुसी भी घर खरीदना या बेचना होवे या कोई बिजनेस, एना तो ज्यादा ईमानदार ते नेक सलाह वाला तुहानू होर कोई नहीं मिल सकता।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665।
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਕੋਰ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਵੀਰਵਾਰ ਦਾ ਦਿਨ ਹੈ ਜੀ ਅਤੇ ਤੁਹਾਡੇ ਨਾਲ ਸਾਂਝ ਰਹੂਗੀ 2:57 ਤੱਕ, ਮਤਲਬ ਆਪਣੇ ਕੋਲ 50-52 ਹੈਗੇ ਨੇ ਜੀ ਗੱਲਬਾਤ ਕਰਨ, ਗੱਲਾਂ ਬਾਤਾਂ ਕਰਨ ਦੇ। ਸਾਡਾ ਪ੍ਰੋਗਰਾਮ ਜੇ ਤੁਸੀਂ ਕਾਰ ਦੇ ਵਿੱਚ ਨਾ ਹੋਵੋ ਅਤੇ ਸੁਣਨਾ ਚਾਹੁੰਦੇ ਹੋ ਤਾਂ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ, ਅਤੇ ਕਿਤੇ ਵੀ ਬੈਠੇ ਹੋ ਫੋਨ ਤਾਂ ਤਕਰੀਬਨ ਸਾਰਿਆਂ ਦੇ ਕੋਲ ਹੁੰਦਾ ਹੀ ਆ ਜੇਬ ਦੇ ਵਿੱਚ, ਅਤੇ ਫੋਨ ਕਰ ਲਿਆ ਆਉਣ ਅਤੇ ਸਾਡਾ ਪ੍ਰੋਗਰਾਮ ਸੁਣ ਕੇ ਨਾਲ ਦੀ ਨਾਲ ਆਪਣਾ ਕੰਮ ਕਰ ਲਿਆ। 647-5-1017 ਹੈਗਾ ਨੰਬਰ, ਇਹ ਨੰਬਰ 'ਤੇ ਤੁਸੀਂ ਡਾਇਲ ਕਰੋਗੇ ਤਾਂ ਆਪਣੇ ਆਪ ਸਾਡਾ ਰੇਡੀਓ ਪ੍ਰੋਗਰਾਮ ਆ ਜਿਹੜਾ ਉਹ ਚੱਲ ਪੈਣਾ, ਸਾਡਾ ਚੈਨਲ ਚੱਲ ਪੈਣਾ ਜੀ ਸਵੇਰ ਤੋਂ ਸ਼ਾਮ ਤੱਕ, ਜੇ ਤੁਸੀਂ ਫੋਨ 'ਤੇ ਸਾਡਾ ਰੇਡੀਓ ਸੁਣਨਾ ਚਾਹੁੰਦੇ ਹੋ। ਪਰ ਜੇ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੈ, ਚੱਲ ਰਹੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਨੇ ਨੇ, ਅਤੇ ਫਿਰ ਨੰਬਰ ਸਾਡਾ ਹੈਗਾ 416-620-1778। ਮੇਰੀ ਇੱਕ ਬੇਨਤੀ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੇ ਵਿਚਾਰ ਦੇਣੇ ਹੋਣ ਤਾਂ ਫਿਰ 2:50 ਤੋਂ ਪਹਿਲਾਂ ਏਅਰ 'ਤੇ ਆ ਜਾ ਕਰੋ। ਬਾਅਦ ਦੇ ਵਿੱਚ ਫਿਰ ਉਹ ਗੱਲ ਜੀ ਨਹੀਂ ਬਣਦੀ, ਬਾਅਦ 'ਚ ਫਿਰ ਜੀ ਵੀ ਨਹੀਂ ਕਰਦਾ ਸਾਡਾ ਕਾਲਜ ਕੱਟਣ ਨੂੰ। ਉੱਧਰੋਂ ਹਰ ਰੋਜ਼ ਅਸੀਂ 1 ਮਿੰਟ 1 ਮਿੰਟ ਰੇਡੀਓ ਵਾਲਿਆਂ ਦਾ ਉੱਪਰ ਲੈ ਲੈਂਦੇ ਹਾਂ, ਉਹ ਫਿਰ ਚੰਗਾ ਨਹੀਂ ਲੱਗਦਾ, 1-2 ਅੱਧ ਸਰ ਜਾਂਦਾ। ਅਤੇ ਤੁਸੀਂ ਜੇ ਕਾਲ ਕਰਨੀ ਹੈ ਤਾਂ 2:50 ਤੋਂ ਪਹਿਲਾਂ ਕਾਲ ਕਰ ਲਿਓ, ਅਤੇ ਨਹੀਂ ਆਰਾਮ ਨਾਲ ਸਾਡਾ ਪ੍ਰੋਗਰਾਮ ਆ ਜਿਹੜਾ ਉਹ ਸੁਣੀ ਚੱਲੋ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ ਹੁੰਦਾ 647-384-36, 647-300-8436। ਰਾਣਾ ਜੀ ਦਾ ਨੰਬਰ ਹੈ 905-915-84-84, 905-915-8484। ਬਰੈਂਪਟਨ ਸ਼ਹਿਰ ਆ ਜਿਹੜਾ ਸਾਡਾ, ਇਹਦੇ ਵਿੱਚ ਕਾਫੀ ਕੁਝ ਹੋ ਰਿਹਾ ਜੀ। ਪਿਛਲੇ ਕਈ ਸਾਲਾਂ ਤੋਂ ਇੱਕ ਟਰੈਂਡ ਬਣ ਗਿਆ ਬਈ ਅਲੱਗ ਅਲੱਗ ਧਰਮਾਂ ਵਾਲੇ, ਅਲੱਗ ਅਲੱਗ ਫਿਰਕਿਆਂ ਵਾਲੇ ਉਹ ਸਿਟੀ ਤੱਕ ਪਹੁੰਚ ਕਰਦੇ ਨੇ ਜੀ, ਬਈ 1 ਮਹੀਨਾ ਹੈਰੀਟੇਜ ਮੰਥ ਦੇ ਲਈ ਤੁਸੀਂ ਸਾਡਾ ਰਾਖਵਾਂ ਕਰ ਦਿਓ। ਇਹ ਕੋਈ ਇਸ ਕਰਕੇ ਨਹੀਂ ਮੈਂ ਕਰਨ ਲੱਗਿਆ ਕਿ ਮੈਂ ਕਿਸੇ ਵਿਸ਼ੇਸ਼ ਧਰਮ ਦਾ ਬੰਦਾ ਜਾਂ ਵਿਸ਼ੇਸ਼ ਧਰਮ ਨਾਲ ਮੈਨੂੰ ਚੇੜਾ, ਮੈਨੂੰ ਤਾਂ ਸਾਰਿਆਂ ਨਾਲ ਬੜਾ ਪ੍ਰੇਮ ਆ, ਬਹੁਤ ਮੁਹੱਬਤ ਆ ਮੈਨੂੰ ਸਾਰੇ ਲੋਕਾਂ ਦੇ ਨਾਲ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡਾ ਸਿੱਖ ਹੈਰੀਟੇਜ ਮੰਥ ਅਸੀਂ ਖੁਸ਼ੀ ਮਨਾਉਂਦੇ ਹਾਂ, ਉਹ ਦੂਸਰੇ ਧਰਮ ਵਾਲੇ ਆ ਜਿਹੜੇ ਉਹ ਸੋਚਦੇ ਆ ਲੈ ਇਹ ਵੱਖਰੀ ਤਰ੍ਹਾਂ ਦੇ ਬੰਦੇ ਨੇ, ਇਹ ਉੱਤੋਂ ਉੱਤਰੇ ਨੇ। ਫਿਰ ਹਿੰਦੂ ਹੈਰੀਟੇਜ ਮੰਥ ਆ ਗਿਆ, ਹੁਣ ਕ੍ਰਿਸਚੀਅਨ ਹੈਰੀਟੇਜ ਮੰਥ ਆ ਗਿਆ, ਅਤੇ ਅਲੱਗ ਅਲੱਗ ਤਰ੍ਹਾਂ ਦੇ ਮਹੀਨੇ ਆ ਜਿਹੜੇ ਉਹ, ਮੈਨੂੰ ਫਿਕਰ ਇਸ ਗੱਲ ਦਾ ਵੀ ਮਹੀਨੇ ਤਾਂ 12 ਹੀ ਹੁੰਦੇ ਨੇ ਨਾ, ਅਤੇ 12 ਮਹੀਨਿਆਂ ਦੇ ਵਿੱਚੋਂ ਧਰਮ ਆ ਜਿਹੜੇ ਉਹ ਸੈਂਕੜੇ ਤਰ੍ਹਾਂ ਦੇ ਧਰਮ ਨੇ, ਅਤੇ ਤੁਸੀਂ ਫਿਰ ਇਹ ਤਾਂ ਹੁੰਦਾ ਨਹੀਂ ਵੀ ਇੱਕ ਧਰਮ ਨੂੰ ਮੰਨਣ ਵਾਲੇ ਬੰਦੇ ਕਰੋੜਾਂ ਨੇ ਲੱਖਾਂ ਨੇ, ਅਤੇ ਦੂਜੇ ਧਰਮ ਵਾਲੇ ਭਾਵੇਂ ਸੈਂਕੜੇ ਹੋਣ ਭਾਵੇਂ 10-15 ਹੋਣ, ਅਤੇ ਫਿਰ ਤੁਸੀਂ ਉਹ ਕਹਿਣ ਵੀ ਸਾਡਾ ਵੀ ਤੁਸੀਂ ਹੈਰੀਟੇਜ ਮੰਥ ਮਨਾਓ, ਤੁਸੀਂ ਇਸ ਬੇਸ ਦੇ ਉੱਤੇ ਨਾਂਹ ਨਹੀਂ ਕਰ ਸਕਦੇ ਵੀ ਤੁਸੀਂ ਥੋੜ੍ਹੇ ਬੰਦੇ ਹੋ, ਪਰ ਮਹੀਨੇ ਤਾਂ 12 ਹੀ ਨੇ। ਇਸ ਸਵਾਲ ਨੂੰ ਸੰਬੋਧਿਤ ਹੋਣਾ ਕਾਫੀ ਔਖਾ ਲੱਗਦਾ, ਕਿਤੇ ਨਾ ਕਿਤੇ ਸਿਟੀ ਨੂੰ ਪ੍ਰੋਬਲਮ ਆ ਜੂਗੀ। ਹੁਣ ਇੱਕ ਕਾਉਂਸਲਰ ਮਾਰਟਿਨ ਨੇ ਕਿਹਾ ਹੈ ਕ੍ਰਿਸਚੀਅਨ ਹੈਰੀਟੇਜ ਮੰਥ ਬਾਰੇ ਗੱਲ ਚੱਲ ਰਹੀ ਸੀ, ਵੋਟਾਂ ਤਾਂ ਭਾਵੇਂ ਸਾਰਿਆਂ ਨੇ ਪਾਤੀਆਂ, ਮੈਨੂੰ ਪਹਿਲੀ ਵਾਰੀ ਕਿਸੇ ਕਾਉਂਸਲਰ ਨੇ ਚੰਗਾ ਬਿਆਨ ਦਿੱਤਾ, ਲੱਗਦਾ ਨਹੀਂ ਸਾਰੇ ਇੱਕੋ ਜਿਹੇ ਆ ਜੀ ਇਹ, ਚੁਣ ਕੇ ਅਸੀਂ ਭੇਜਦੇ ਹਾਂ। ਅਤੇ ਹਾਲ ਸ਼ਹਿਰ ਦਾ ਇੰਨਾ ਮਾੜਾ, ਮੈਂ ਵਿਸ਼ੇ ਤੋਂ ਬਾਹਰ ਨਹੀਂ ਜਾਣਾ, ਵੀ ਜਦੋਂ ਬੇਸਮੈਂਟਸ ਦਾ ਮੁੱਦਾ ਹੋਵੇ, ਹੋਸਪਿਟਲ ਦਾ ਮੁੱਦਾ ਹੋਵੇ, ਯੂਨੀਵਰਸਿਟੀ ਦਾ ਮੁੱਦਾ ਹੋਵੇ, ਉਦੋਂ ਸਭ ਕਹਿੰਦੇ ਆ ਜੀ ਸਾਨੂੰ ਪਤਾ ਮੁੱਦਿਆਂ ਦਾ। ਪਿੱਛੇ ਜੇ ਵੀ ਇੱਕ ਮੀਟਿੰਗ ਹੋਈ, ਅਸੀਂ ਵੀ ਇੱਥੇ ਅਨਾਊਂਸਮੈਂਟ ਕੀਤੀ ਸੀ ਵੀ ਉੱਥੇ ਸਾਰੇ ਐਮ ਪੀਜ਼ ਵੀ ਆਏ, ਐਮ ਪੀ ਪੀਜ਼ ਵੀ ਆਏ, ਕਾਉਂਸਲਰ ਵੀ ਆਏ, ਇੱਕ ਦੂਜੇ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਕੇ ਇੰਨੀਆਂ ਸੋਹਣੀਆਂ ਸੋਹਣੀਆਂ ਤਰੀਫਾਂ ਕੀਤੀਆਂ। ਨਾਲ ਦੀ ਨਾਲ ਜਿਹੜੇ ਪੀ ਸੀ ਪਾਰਟੀ ਦੇ ਐਮ ਪੀ ਪੀ ਆਏ ਉਹ ਕਹਿੰਦੇ ਜੀ ਸਾਨੂੰ ਤਾਂ ਲਿਬਰਲ ਪਾਰਟੀ ਨੇ ਵਿਰਸੇ 'ਚ ਇਹੋ ਜਿਹਾ ਕੁਛ ਦਿੱਤਾ। ਉੱਧਰੋਂ ਜਿਹੜੇ ਐਮ ਪੀ ਆਏ ਸੀਗੇ ਲਿਬਰਲ ਪਾਰਟੀ ਦੇ, ਉਹ ਕਹਿੰਦੇ ਜੀ ਮੁੱਦਾ ਹੀ ਪ੍ਰੋਵਿੰਸ਼ੀਅਲ ਹੋਸਪਿਟਲ ਆ, ਅਤੇ ਮਤਲਬ ਲੋਕ ਸਵਾਲ ਜਵਾਬ ਨਹੀਂ ਕਰ ਸਕੇ ਅਤੇ ਮਿੱਠੀਆਂ ਗੋਲੀਆਂ ਦੇ ਕੇ ਤੁਰ ਗਏ। ਉੱਧਰੋਂ ਕਾਉਂਸਲਰ ਸੀ ਜਿਹੜੇ ਉਹ ਵੀ ਕਹਿੰਦਾ ਜੀ ਬਿਲਕੁਲ ਹੋਸਪਿਟਲ ਚਾਹੀਦਾ, ਉਹ ਚਾਹੀਦਾ ਚਾਹੀਦਾ ਤਾਂ ਸਾਰਿਆਂ ਨੂੰ ਪਤਾ, ਪਰ ਬਣੂਗਾ ਕਿਵੇਂ? ਚਲੋ ਆਪਾਂ ਉਸੇ ਮੁੱਦੇ 'ਤੇ ਆਉਂਦੇ ਹਾਂ। ਮੇਰੇ ਕਹਿਣ ਦਾ ਮਤਲਬ ਇਹ ਤਾਂ ਕੁਛ 12-15 ਸਾਲ ਤੋਂ ਚੱਲ ਰਿਹਾ, ਇੱਕ ਵੱਖਰੀ ਕਿਸਮ ਦਾ ਬਿਆਨ ਕਾਉਂਸਲਰ ਮਾਰਟਿਨ ਨੇ ਦਿੱਤਾ, ਭਾਵੇਂ ਉਹ ਕੈਥੋਲਿਕ ਆ। ਮੈਨੂੰ ਨਾ ਉਹ ਚੰਗਾ ਲੱਗਿਆ ਬਿਆਨ, ਮੈਨੂੰ ਕੰਮ ਦਾ ਨਹੀਂ ਪਤਾ ਬਈ ਕਿਸ ਤਰ੍ਹਾਂ ਦਾ ਕੰਮ ਉਹ ਕਰਦੇ ਨੇ, ਪਰ ਉਹਨਾਂ ਦੇ ਬਿਆਨ 'ਚ ਮੈਨੂੰ ਇਸ ਤਰ੍ਹਾਂ ਲੱਗਿਆ, ਉਹ ਕਹਿੰਦੇ ਵੀ ਮੈਂ ਭਾਵੇਂ ਕੈਥੋਲਿਕ ਹਾਂ ਅਤੇ ਮੇਰਾ ਕ੍ਰਿਸਚੀਅਨ ਹੈਰੀਟੇਜ ਦੇ ਵਿੱਚ ਵਿਸ਼ਵਾਸ ਆ ਪੂਰਾ, ਅਤੇ ਮੈਂ ਹਰ ਰੋਜ਼ ਸੈਲੀਬ੍ਰੇਟ ਕਰਦਾ ਇਹਨੂੰ। ਕਹਿੰਦਾ ਜਦੋਂ ਇੱਕ ਵੱਖਰਾ ਮਹੀਨਾ ਰੱਖਿਆ ਜਾਂਦਾ ਮੇਰੇ ਲਈ ਉਹ ਕੋਈ ਮਾਇਨਾ ਨਹੀਂ ਰੱਖਦਾ, ਕਿਉਂਕਿ ਮੈਂ ਹਰ ਰੋਜ਼ ਉਹਦੇ ਵਿੱਚ ਵਿਸ਼ਵਾਸ ਕਰਦਾ। ਅਤੇ ਉਹ ਐਕਚੁਅਲੀ ਉਹਦੀ ਗੱਲ 'ਚੋਂ ਇਸ ਤਰ੍ਹਾਂ ਲੱਗਦਾ ਸੀ ਵੀ ਮਹੀਨਾ ਇੱਕ ਵੱਖਰਾ ਰੱਖਣ ਦੇ ਨਾਲ ਜਿਵੇਂ ਉਹਨੂੰ ਲੱਗਿਆ ਵੀ ਉਹਦੇ ਵਿਸ਼ਵਾਸ ਨੂੰ ਠੇਸ ਪਹੁੰਚੀ ਆ। ਇਸੇ ਤਰ੍ਹਾਂ ਜੇ ਕੋਈ ਬੰਦਾ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਕਰਦਾ, ਸਿੱਖ ਧਰਮ ਦੇ ਜਿਹੜੇ ਬੇਸਿਕ ਪ੍ਰਿੰਸੀਪਲਸ ਆ ਉਹਨੂੰ ਮੰਨਦਾ, ਅਤੇ ਉਹਦੇ ਲਈ ਤਾਂ ਫਿਰ ਜਿਵੇਂ ਜਿਵੇਂ ਉਹ ਸਾਹ ਲੈਂਦਾ, ਜਿਵੇਂ ਜਿਵੇਂ ਉਹ ਜ਼ਿੰਦਗੀ ਜਿਉਂਦਾ, ਉਹਦੇ ਲਈ ਸਿੱਖਾਂ ਦਾ ਵਿਰਸਾ ਜਿਹੜਾ ਸਿੱਖ ਕਲਚਰ ਆ ਉਹਦੇ ਲਈ ਮਾਇਨਾ ਰੱਖਦਾ, ਉਹਦੇ ਲਈ ਵੱਖਰਾ ਮਹੀਨਾ ਫਿਰ ਚੁਣਨ ਦੀ ਕੀ ਲੋੜ ਆਈ। ਇਸੇ ਤਰ੍ਹਾਂ ਜਿਹੜਾ ਹਿੰਦੂ ਫਲਸਫੇ 'ਚ ਯਕੀਨ ਰੱਖਦਾ ਅਤੇ ਉਹ ਵੀ ਸਵੇਰ ਤੋਂ ਸ਼ਾਮ ਤਾਈਂ ਰਾਤ ਤਾਈਂ ਰਾਤ ਦਿਨੇ 24 ਘੰਟੇ ਉਹਦਾ ਵਿਸ਼ਵਾਸ ਆ, ਅਤੇ ਉਹ ਇੱਕ ਮਹੀਨੇ ਦੇ ਨਾਲ ਉਹਦਾ ਵਿਸ਼ਵਾਸ ਬਹੁਤਾ ਤਕੜਾ ਹੋ ਜਾਂਦਾ। ਮੈਨੂੰ ਇਸ ਗੱਲ ਦੀ ਅੱਜ ਤੱਕ ਸਮਝ ਨਹੀਂ ਲੱਗੀ ਵੀ ਇੰਨਾ ਔਖਾ ਲੋਕਾਂ ਨੇ ਸਟਰਗਲ ਕਰਕੇ ਧਰਮ ਅਤੇ ਰਾਜ ਨੂੰ ਵੱਖੋ ਵੱਖਰਾ ਕੀਤਾ। ਸਾਡੇ ਲੋਕਾਂ ਨੇ ਨਹੀਂ ਸਟਰਗਲ ਕੀਤੀ, ਇਹ ਯੂਰਪ ਦੇ ਵਿੱਚ ਸਟਰਗਲ ਹੋਈ ਹੈ। ਚਰਚ ਅਤੇ ਸਟੇਟ ਨੂੰ ਇਹਨਾਂ ਲੋਕਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਵੱਖਰਾ ਕੀਤਾ, ਕਿਉਂਕਿ ਇਹਨਾਂ ਨੇ ਇਹ ਰਾਜ ਬੁੱਝ ਲਿਆ ਸੀ ਵੀ ਇਹ ਧਰਮ ਇਹੋ ਜਿਹੀ ਸ਼ੈ ਆ, ਜਦੋਂ ਮਰਜ਼ੀ ਧਰਮ ਦੇ ਨਾਂ 'ਤੇ ਲੋਕਾਂ ਨੂੰ ਅੰਨੇ ਕਰਕੇ ਅਤੇ ਦੂਜੇ ਧਰਮ ਵਾਲਿਆਂ ਦਾ ਕਤਲ ਕਰਾ ਲਓ। ਅਤੇ ਰਾਜੇ ਮਹਾਰਾਜੇ ਇਸੇ ਤਰ੍ਹਾਂ ਹੀ ਕਰਦੇ ਰਹੇ ਆ। ਧਾਰਮਿਕ ਪੁਰੋਹਿਤ ਸੀ ਜਿਹੜਾ, ਧਾਰਮਿਕ ਪੁਜਾਰੀ ਸੀ, ਉਹ ਇਹ ਕਹਿੰਦਾ ਰਿਹਾ ਲੋਕਾਂ ਨੂੰ ਵੀ ਰਾਜਾ ਰੱਬ ਦਾ ਰੂਪ ਹੁੰਦਾ ਅਤੇ ਇਸੇ ਕਰਕੇ ਰਾਜੇ ਦੀ ਅਧੀਨਗੀ ਸਾਨੂੰ ਮੰਨਣੀ ਚਾਹੀਦੀ ਆ। ਸਾਡੇ ਤਾਂ ਰਾਜਿਆਂ ਨੂੰ ਪੂਜਦੇ ਰਹੇ ਨੇ ਲੋਕ। ਹਾਂ, ਮਹਾਨ ਫਿਲਾਸਫਰਾਂ ਨੇ ਜ਼ਰੂਰ ਕਿਹਾ ਵੀ ਰਾਜੇ ਸ਼ੀ ਮੁਕੱਦਮ ਕੁੱਤੇ, ਬਹੁਤ ਕੁਛ ਕਿਹਾ, ਪਰ ਆਮ ਕਰਕੇ ਲੋਕ ਰਾਜੇ ਦੇ ਮੂਹਰੇ ਸਿਰ ਝੁਕਾ ਕੇ ਹੀ ਲੰਘਦੇ ਸੀ। ਕੋਈ ਦੁੱਲੇ ਪੱਟੀ ਵਰਗੇ ਸੂਰਮੇ ਹੋਏ ਆ, ਉਹਨਾਂ ਨੇ ਜ਼ਰੂਰ ਰਾਜਿਆਂ ਨੂੰ ਵਾਣੀ ਪਾਈ ਰੱਖਿਆ। ਪਰ ਯੂਰਪ ਦੇ ਵਿੱਚ ਚਰਚ ਦਾ ਅਤੇ ਸਟੇਟ ਦਾ ਬੜੀ ਤਕੜੀ ਟੱਕਰ ਰਹੀ ਆ, ਅਤੇ ਸਦੀਆਂ ਦੇ ਸਫ਼ਰ ਬਾਅਦ, ਸਦੀਆਂ ਦੇ ਸਟਰਗਲ ਬਾਅਦ ਚਰਚ ਨੂੰ ਅਤੇ ਸਟੇਟ ਨੂੰ ਵੱਖਰਾ ਕੀਤਾ। ਇੱਥੇ ਬ੍ਰੈਂਪਟਨ ਵਾਲਿਆਂ ਦਾ ਹਾਲ ਇੰਨਾ ਮਾੜਾ ਨਾ ਵੀ ਤੁਸੀਂ ਬਾਕੀ ਸ਼ਹਿਰਾਂ ਵੱਲ ਵੇਖੋ। ਤੁਸੀਂ ਜੇ ਬੇਸਮੈਂਟਾਂ ਦਾ ਮੁੱਦਾ ਹੋਵੇ ਤਾਂ ਬਾਕੀ ਭਲਾਂ ਕੈਨੇਡਾ ਦੇ ਵਿੱਚ ਸ਼ਹਿਰ ਨਹੀਂ, ਇਹ ਬ੍ਰੈਂਪਟਨ ਵਾਲਿਆਂ ਨੇ ਵੱਖਰਾ ਹੀ ਰਾਹ ਫੜਿਆ ਹੋਇਆ। ਇੱਥੇ ਕੋਰਟਸ ਦੇ ਵਿੱਚ ਜਾ ਕੇ ਦੇਖੋ, ਸਵੇਰ ਤੋਂ ਸ਼ਾਮ ਤੱਕ ਭੀੜ ਪਈ ਹੁੰਦੀ ਆ, ਕਿਸੇ ਨੂੰ 2000 ਫਾਈਨ, ਕਿਸੇ ਨੂੰ 4000 ਫਾਈਨ, ਕਿਸੇ ਨੂੰ 3000 ਫਾਈਨ। ਹਾਲਾਂਕਿ ਪ੍ਰੋਵਿੰਸ ਨੇ ਕਿੰਨੇ ਸਾਲ ਪਹਿਲਾਂ ਕਹਿਤਾ ਸੀ ਵੀ ਸੈਕਿੰਡ ਡਿਵੈਲਿੰਗ ਯੂਨਿਟ ਲੀਗਲ ਕਰੋ, ਅਤੇ ਇਹਨਾਂ ਨੂੰ ਉਦੋਂ ਤੋਂ ਚਾਹੀਦਾ ਸੀ ਸਟੈਪਸ ਲੈਂਦੇ। ਇੱਕ ਪਾਸੇ ਕਹਿੰਦੇ ਅਸੀਂ ਟੈਕਸ ਨਹੀਂ ਵਧਾਉਣਾ, ਦੂਜੇ ਪਾਸੇ ਦੂਜੀ ਜੇਬ ਰਾਹੀਂ ਲੋਕਾਂ ਦੀਆਂ ਜੇਬਾਂ 'ਚੋਂ 5-5-4-4 ਕੱਢੀ ਜਾਂਦੇ ਆ। ਚਲੋ ਇਹ ਆਪਣੇ ਆਪ 'ਚ ਬਹੁਤ ਵੱਡਾ ਮੁੱਦਾ, ਫਿਰ ਆਪਾਂ ਡਿਸਕਸ਼ਨ ਕਰਾਂਗੇ। ਮੇਰਾ ਕਹਿਣ ਦਾ ਮਤਲਬ ਤਾਂ ਜਿੱਥੇ ਲੋਕਾਂ ਦੇ ਮੁੱਦੇ ਹੁੰਦੇ ਆ ਉਹਦੇ 'ਤੇ ਗੱਲ ਨਹੀਂ ਕਰਦੇ। ਸਾਡਾ ਜੀ ਸਿੱਖ ਹੈਰੀਟੇਜ ਮੰਥ ਮਨਾਓ, ਇੱਕ ਸਟਰੀਟ ਦਾ ਨਾਂ ਗੁਰੂ ਨਾਨਕ ਸਟਰੀਟ ਰੱਖ ਦਿਉ। ਦੇਖੋ, ਤੁਸੀਂ ਮੇਰਾ ਪ੍ਰੋਗਰਾਮ ਸੁਣਦੇ ਹੋ, 8-10 ਸਾਲ ਹੋ ਗਏ, ਮੈਂ ਨੋਨ ਰਿਲੀਜੀਅਸ ਹੋਣ ਦੇ ਬਾਵਜੂਦ ਵੀ ਮੈਂ ਬਾਬੇ ਨਾਨਕ ਦਾ ਜਿਹੜਾ ਫਲਸਫਾ ਹੈ ਮੈਂ ਉਹਦੀ ਗੱਲ ਕਰਦਾ। ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਗੱਲ ਹੁੰਦੀ ਹੈ। ਹੁਣ ਬਾਬੇ ਨਾਨਕ ਦੇ ਨਾਂ 'ਤੇ ਸਟਰੀਟ ਰੱਖ ਕੇ ਤੁਸੀਂ ਕਿਹੋ ਜਿਹੀ ਪਿਰਤ ਪਾ ਰਹੇ ਹੋ? ਪਰਸੋਂ ਨੂੰ ਕੋਈ ਹੋਰ ਕਹੂਗਾ, ਲਓ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ, ਜੇ ਕੋਈ ਇੱਥੇ ਕਹਿ ਦੇ ਬਈ ਮੈਂ ਮੇਰਾ ਇੱਕ ਆਪਣਾ ਧਰਮ ਆ, ਮੇਰਾ ਆਪਣਾ ਸੈਕਟ ਹੈਗਾ, ਮੇਰਾ ਆਪਣਾ ਸਤਿਗੁਰੂ ਹੈਗਾ, ਉਹ ਸਤਿਗੁਰੂ ਦੇ ਨਾਂ 'ਤੇ ਸਟਰੀਟ ਦਾ ਨਾਂ ਰੱਖ ਦਿਉ, ਫਿਰ ਤੁਸੀਂ ਕੰਪੈਰੀਜ਼ਨ ਕਰੋਗੇ। ਬਾਬੇ ਨਾਨਕ ਦਾ ਨਾਂ ਜਿਹੜਾ ਉਹ ਸਟਰੀਟ ਦੇ ਨਾਂ 'ਤੇ ਰੱਖਣਾ ਮਸ਼ਹੂਰੀ ਨਹੀਂ ਹੋ ਜਾਣੀ। ਬਾਬਾ ਨਾਨਕ ਤਾਂ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਪੜ੍ਹਿਆ ਉਹ ਭਾਵੇਂ ਸਿੱਖ ਹੋਵੇ ਅਤੇ ਭਾਵੇਂ ਨਾ ਹੋਵੇ, ਬਾਬਾ ਨਾਨਕ ਦੀ ਸੋਚ ਤਾਂ ਉਹਦੇ ਮਨ 'ਚ ਵਸੀ ਹੋਈ ਹੈ। ਪਰ ਪੁੱਠਾ ਰਿਵਾਜ ਜਿਹੜਾ ਤੋੜਨਾ, ਅਤੇ ਦੇਖੋ ਬੜੀ ਸਾਫ਼ ਅਤੇ ਸਪੱਸ਼ਟ ਜੀ ਗੱਲ ਕਰਦਾ, ਮੈਨੂੰ ਬੜੇ ਜਿਹੜੇ ਕਾਊਂਸਲਰ ਅਤੇ ਰੀਜਨਲ ਕਾਊਂਸਲਰ ਨੇ ਮੈਨੂੰ ਉਹਨਾਂ 'ਤੇ ਕੋਈ ਇਤਰਾਜ਼ ਨਹੀਂ, ਪਰ ਉਹਨਾਂ ਦੀ ਮਾਨਸਿਕਤਾ ਇੱਥੇ ਪਹੁੰਚ ਚੁੱਕੀ ਆ। ਬੜਾ ਚੰਗਾ ਕੰਮ ਕਰਦੇ ਹੋ ਸਕਦੇ ਆ, ਉਹ ਮੇਰੇ ਵੀ ਮਿੱਤਰ ਨੇ, ਤੁਹਾਡੇ 'ਚੋਂ ਬਹੁਤਿਆਂ ਦੇ ਮਿੱਤਰ ਨੇ, ਪਰ ਬਹੁਤ ਵਾਰੀ ਇਗਨੋਰੈਂਟਲੀ ਇਸ ਗੱਲ ਨੂੰ ਇੰਨਾ ਹੁਲਾਰਾ ਦੇ ਕੇ ਵੀ ਅਸੀਂ ਪਤਾ ਨਹੀਂ ਕਿੱਡੀ ਕੁ ਵੱਡੀ ਕਿੱਡਾ ਕੁ ਵੱਡਾ ਮਾਰਕਾ ਮਾਰ ਲਿਆ ਗੁਰੂ ਨਾਨਕ ਦੇ ਨਾਂ ਦੇ ਉੱਤੇ, ਅਸੀਂ ਸਟਰੀਟ ਦਾ ਨਾਂ ਰੱਖ ਲਿਆ, ਇਹਨੂੰ ਇਸ ਤਰ੍ਹਾਂ ਪ੍ਰਮੋਟ ਕਰਨਾ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਪ੍ਰੋਬਲਮ ਉਦੋਂ ਖੜੀਆਂ ਹੋਣਗੀਆਂ ਜਦੋਂ ਸਾਰੇ ਹੀ ਧਰਮਾਂ ਵਾਲੇ ਆਪੋ ਆਪਣੇ ਧਾਰਮਿਕ ਆਗੂਆਂ ਦੇ ਨਾਂ 'ਤੇ ਸਟਰੀਟਸ ਦੇ ਨਾਂ ਰੱਖਣ ਲੱਗ ਜਾਣਗੇ। ਇਹ ਕੋਈ ਬਹੁਤੀ ਵਧੀਆ ਰਵਾਇਤ ਨਹੀਂ। ਚੰਗੀਆਂ ਰਵਾਇਤਾਂ ਜਿਹੜੀਆਂ ਉਹ ਪੈਣੀਆਂ ਚਾਹੀਦੀਆਂ ਨੇ। ਚੰਗੇ ਅਮਲ ਦੇ ਰਾਹੀਂ ਕਿਸੇ ਕਮਿਊਨਿਟੀ ਦੀ ਪਛਾਣ ਬਣਦੀ ਹੈ, ਨਾਂ ਰੱਖਣ ਨਾਲ ਨਹੀਂ ਬਣਦੀ। ਜੇ ਸਿਰਫ ਨਿਸ਼ਾਨ ਸਾਹਿਬ 4 ਫੁੱਟ ਉੱਚਾ ਕਰਨ ਦੇ ਨਾਲ ਹੀ ਸਿੱਖੀ ਦੀ ਸ਼ਾਨ ਆ ਜਿਹੜੀ ਕਾਇਮ ਹੁੰਦੀ ਹੋਵੇ, ਤਾਂ ਮੇਰਾ ਖਿਆਲ ਭਾਵੇਂ ਚੰਦ ਦੇ ਨਾਲ ਨਿਸ਼ਾਨ ਸਾਹਿਬ ਲਾ ਦਿਓ ਤਾਂ ਫਿਰ ਵੀ ਤੁਹਾਡੀ ਤਸੱਲੀ ਹੋਜੂ। ਪਰ ਇੱਕ ਆਮ ਬੰਦਾ ਜਿਹੜਾ ਇੱਕ ਕਿਰਤੀ ਸਿੱਖ ਆ, ਭਾਈ ਲਾਲੋ ਦਾ ਸਿੱਖ ਆ, ਉਹਨੇ ਤਾਂ ਇਹ ਵੇਖਣਾ ਵੀ ਮਿਹਨਤ ਕਸ਼ ਬੰਦਾ ਜਿਹੜਾ, ਉਹਦਾ ਕਿਰਤ ਦਾ ਮੁੱਲ ਉਹਨੂੰ ਪੂਰਾ ਮਿਲ ਜੇ, ਉਹਦਾ ਤਾਂ ਸਿੱਖੀ ਦੇ ਵਿੱਚ ਵਿਸ਼ਵਾਸ ਤਾਂ ਹੀ ਉਹ ਵੱਜਣਾ। ਉਹਦਾ ਸਿੱਖੀ 'ਚ ਵਿਸ਼ਵਾਸ ਵੱਜਦਾ ਜਦੋਂ ਖਾਲਸਾ ਏਡ ਵਾਲੇ ਉੱਥੇ ਜਾ ਕੇ ਆਪਣੀ ਜਾਨ ਜੋਖਮ 'ਚ ਪਾਉਂਦੇ ਆ ਜਿੱਥੇ ਕੁਦਰਤੀ ਆਫਤ ਆਈ ਹੁੰਦੀ ਆ। ਫਿਰ ਬਾਕੀ ਲੋਕ ਦੇਖਦੇ ਆ ਵੀ ਆਹ ਕੰਮ ਆ ਜਿਹੜਾ ਨਿਰਾਲਾ ਕੰਮ ਆ, ਸਟਰੀਟਸ ਦੇ ਨਾਂ ਰੱਖਣੇ, ਨਿਸ਼ਾਨ ਸਾਹਿਬ ਉੱਚੇ ਕਰ ਦੇਣੇ, ਗੁਰਦੁਆਰੇ ਜ਼ਿਆਦਾ ਬਣਾ ਲੈਣੇ, ਇਹਦੇ ਨਾਲ ਸਿੱਖੀ ਦਾ ਫਲਾਅ ਨਹੀਂ ਹੁੰਦਾ। ਇਸੇ ਤਰ੍ਹਾਂ ਕ੍ਰਿਸ਼ਚੀਅਨਿਟੀ ਦਾ ਫਲਾਅ ਜੇ ਬਰੈਂਪਟਨ ਸ਼ਹਿਰ ਵਾਲੇ ਜਿਹੜੇ ਕਹਿ ਦੇਣ ਵੀ ਹੈਰੀਟੇਜ ਮੰਥ ਮਨਾ ਲਿਆ ਅਤੇ ਕ੍ਰਿਸ਼ਚੀਅਨਿਟੀ ਬਹੁਤ ਵੱਧ ਫੁੱਲ ਗਈ, ਉਹ ਮਨ ਦਾ ਭੁਲੇਖਾ ਹੀ ਆ। ਇਸੇ ਤਰ੍ਹਾਂ ਹਿੰਦੂ ਹੈਰੀਟੇਜ ਮੰਥ ਮਨਾ ਕੇ ਜੇ ਬਰੈਂਪਟਨ ਦੇ ਹਿੰਦੂ ਸਮਝਣ ਜਾਂ ਬਰੈਂਪਟਨ ਦੀ ਕੌਂਸਲ ਸਮਝੇ, ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ, ਤਾਂ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ। ਇਸੇ ਤਰ੍ਹਾਂ ਸਿੱਖ ਹੈਰੀਟੇਜ ਮੰਥ ਬੜੇ ਚਾਅ ਨਾਲ ਮਨਾਉਂਦੇ ਹੋ, ਪਰ ਸੋਚੋ ਜੇ ਸਿੱਖ ਹੈਰੀਟੇਜ ਮੰਥ ਅਪ੍ਰੈਲ ਨਾ ਡਿਕਲੇਅਰ ਕੀਤਾ ਹੁੰਦਾ ਤਾਂ ਫਿਰ ਤੁਸੀਂ ਅਪ੍ਰੈਲ ਦੇ ਵਿੱਚ ਵਿਸਾਖੀ ਨਹੀਂ ਸੀ ਮਨਾਉਣੀ, ਹੋਲਾ ਮਹੱਲਾ ਨਹੀਂ ਸੀ ਮਨਾਉਣਾ, ਫਿਰ ਨਗਰ ਕੀਰਤਨ ਸੀ ਨਹੀਂ ਹੋਣੇ, ਫਿਰ ਵੀ ਹੋਣੇ ਸੀ ਨਾ। ਪਰ ਸਿਟੀ ਦੇ ਜਿਹੜੇ ਰਿਸੋਰਸਿਸ ਨੇ, ਸਿਟੀ ਦੇ ਉੱਥੇ ਸਿਟੀ ਹਾਲ ਦੇ ਵਿੱਚ ਝੰਡਾ ਚਲਾਉਣ ਦੇ ਨਾਲ ਕਿਸੇ ਧਰਮ ਦਾ ਝੰਡਾ ਉੱਚਾ ਨਹੀਂ ਹੋਣਾ ਗਾ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੈਂ ਨੌਨ ਰਿਲੀਜੀਅਸ ਹਾਂ, ਮੈਂ ਇਸ ਕਰਕੇ ਕਹਿ ਰਿਹਾ ਇੱਕ ਬੇਸਿਕ ਪ੍ਰਿੰਸੀਪਲ ਆ ਚਰਚ ਅਤੇ ਸਟੇਟ। ਚਰਚ ਮੀਨਸ ਭਾਵੇਂ ਗੁਰਦੁਆਰਾ, ਭਾਵੇਂ ਮਸੀਤ ਅਤੇ ਭਾਵੇਂ ਮੰਦਰ, ਅਤੇ ਸਟੇਟ ਆ ਜਿਹੜੀ ਅਲੱਗ ਅਲੱਗ ਹੋਣੀ ਚਾਹੀਦੀ ਹੈ। ਲੋਕ ਫਿਰ ਇਸ ਤਰ੍ਹਾਂ ਕਰਦੇ ਨੇ, ਜਿਹੜੇ ਉਸ ਧਰਮ ਨੂੰ ਮੰਨਣ ਵਾਲੇ ਹੁੰਦੇ ਨੇ ਨਾ, ਉਹ ਟੇਢੇ ਤਰੀਕੇ ਦੇ ਨਾਲ ਆਪਣਾ ਧਰਮ ਪ੍ਰਮੋਟ ਕਰਦੇ ਨੇ, ਅਤੇ ਫਿਰ ਉਹ ਆਪਣੇ ਵਰਗੇ ਹੋਰ ਆਪਣੇ ਧਰਮ ਨੂੰ ਮੰਨਣ ਵਾਲੇ ਜਿਹੜੇ ਹੋਰ ਲੋਕ ਹੁੰਦੇ ਨੇ ਨਾ, ਉਹ ਫਿਰ ਉਹਨਾਂ ਦੇ ਮਨਾਂ ਦੇ ਵਿੱਚ ਇਹ ਛਾਪ ਛੱਡਦੇ ਨੇ, ਦੇਖੋ ਅਸੀਂ ਤੁਹਾਡੇ ਧਰਮ ਦੇ ਹੀ ਹਾਂ ਇਸ ਕਰਕੇ ਵੋਟ ਤੁਸੀਂ ਸਾਨੂੰ ਪਾਓ। ਟੇਢੇ ਤਰੀਕੇ ਨਾਲ ਕਹਿੰਦੇ ਨੇ, ਕਿਉਂਕਿ ਸਿੱਧੇ ਤਰੀਕੇ ਨਾਲ ਪਤਾ ਉਹਨਾਂ ਨੂੰ ਇਹ ਕਾਨੂੰਨੀ ਜ਼ੁਰਮ ਆ, ਤੁਸੀਂ ਇੱਥੇ ਧਰਮ ਦੇ ਨਾਂ 'ਤੇ ਵੋਟ ਨਹੀਂ ਮੰਗ ਸਕਦੇ। ਪਰ ਅਲਟੀਮੇਟਲੀ ਲੀਡਰ ਅਤੇ ਪੋਲੀਟੀਕਲ ਪਾਰਟੀਆਂ ਵਾਲੇ ਟੇਢੇ ਮੇਢੇ ਤਰੀਕੇ ਦੇ ਨਾਲ ਲੋਕਾਂ ਨੂੰ ਪੜੋਸਦੇ ਨੇ ਵੀ ਅਸੀਂ ਤੁਹਾਡੇ ਖੈਰ ਖੁਆ ਹੈ, ਇਹਦੇ ਨਾਲ ਸਾਡਾ ਸਟੈਂਡਰਡ ਆਫ ਲਿਵਿੰਗ ਉੱਚਾ ਨਹੀਂ ਹੁੰਦਾ, ਨੀਵਾਂ ਹੁੰਦਾ, ਬਲਕਿ ਇਹਦੇ ਨਾਲ ਸਾਡਾ ਸਮਾਜ ਅੱਗੇ ਨਹੀਂ ਵੱਧਦਾ। ਇਹ ਮਾੜੀਆਂ ਰਵਾਇਤਾਂ ਨੇ, ਮਾੜੀਆਂ ਆਦਤਾਂ ਨੇ। ਮੈਨੂੰ ਪਤਾ ਮੇਰੀ ਗੱਲ ਇਹ ਥੋੜ੍ਹੇ ਲੋਕਾਂ ਨੂੰ ਪਸੰਦ ਆਊਗੀ, ਪਰ ਨਾ ਪਸੰਦ ਆਵੇ ਜੀ ਮੈਂ ਕਿਹੜਾ ਵੋਟਾਂ ਲੈਣੀਆਂ ਕਿਸੇ ਤੋਂ। ਮੈਂ ਤਾਂ ਇੱਥੇ ਰੇਡੀਓ ਪ੍ਰੋਗਰਾਮ ਕਰਨਾ ਅਤੇ ਮੈਂ ਇੱਕ ਵਿਸ਼ੇ 'ਤੇ ਹਰ ਰੋਜ਼ ਕੋਈ ਨਾ ਕੋਈ ਗੱਲ ਕਰਦਾ ਹੁੰਦਾ, ਮੇਰੀ ਗੱਲ ਬਿਲਕੁਲ ਵੀ ਪਸੰਦ ਨਾ ਆਵੇ, ਫਿਰ ਵੀ ਤੁਸੀਂ ਕਹਿ ਦਿਓ ਜੀ ਏਅਰ 'ਤੇ ਆ ਕੇ, ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਧਰਮ 12 ਨਹੀਂ ਹੈ, ਧਰਮ ਹੈਗੇ 300, 400, 500। ਕਿਸੇ ਵੀ ਧਰਮ ਦਾ ਬੰਦਾ ਆ ਕੇ ਕੱਲ੍ਹ ਨੂੰ ਕਹੇ ਵੀ ਮੇਰਾ ਮਹੀਨਾ ਤਾਂ ਹੈ ਹੀ ਨਹੀਂ, ਤੁਸੀਂ 12 ਮਹੀਨਿਆਂ ਦੇ ਫਿਰ 300 ਮਹੀਨੇ ਬਣਾ ਦੋਗੇ ਸਾਲ ਦੇ, ਉਹ ਕਹਿ ਦੂਗਾ ਜੀ ਐਸ। ਫਿਰ ਤੁਸੀਂ ਕਹੋਗੇ ਜੀ ਇੱਕ ਮਹੀਨਾ ਜਿਹੜਾ ਉਹਦੇ ਵਿੱਚ ਉਹ ਐਸ ਧਰਮ ਦਾ ਵੀ ਹੈਰੀਟੇਜ ਮੰਥ ਆ ਅਤੇ ਉਸ ਧਰਮ ਦਾ ਵੀ, ਉਹ ਕਹਿੰਦੇ ਵੀ ਨਹੀਂ ਫਿਰ ਪਤਾ ਨਹੀਂ ਲੱਗਦਾ, ਮੇਰੀ ਤਾਂ ਵਿਲੱਖਣਤਾ ਦਾ ਪਤਾ ਨਹੀਂ ਲੱਗਦਾ। ਫਿਰ ਕਿਹੜੇ ਬੋਝੇ ਦੇ ਵਿੱਚੋਂ ਤੁਸੀਂ ਮਹੀਨੇ ਕੱਢ ਕੇ ਲਿਆਓਗੇ? ਇਹ ਪੁੱਠੇ ਰਿਵਾਜ਼ ਆ ਜਿਹੜੇ ਨਹੀਂ ਪੈਣੇ ਚਾਹੀਦੇ, ਇਹ ਪੈ ਗਏ ਨੇ ਜੀ ਬਰੈਂਪਟਨ ਦੇ ਵਿੱਚ। ਵੋਟਾਂ ਵੀ ਇੱਥੇ ਧਰਮ ਦੇ ਨਾਂ 'ਤੇ ਪੈਂਦੀਆਂ। ਹੁਣ ਧਰਮ ਦੇ ਨਾਂ ਤੋਂ ਅੱਗੇ ਮੈਨੂੰ ਇਸ ਗੱਲ ਦਾ ਫਿਕਰ ਆ ਵੀ ਕਿਤੇ ਜਾਤਾਂ ਦਾ ਨਾਂ ਨਾ ਸ਼ੁਰੂ ਹੋ ਜਾਵੇ, ਕਾਸਟ ਸਿਸਟਮ, ਕਿਉਂਕਿ ਪੰਜਾਬੀ ਤਾਂ ਖਾਸ ਕਰਕੇ ਪੰਜਾਬੀਆਂ 'ਚ ਵੀ ਮੁਸਲਮਾਨ ਵੀ ਆ, ਹਿੰਦੂ ਵੀ ਆ, ਸਿੱਖ ਵੀ ਆ, ਪਰ ਜੇ ਕਿਤੇ ਕਾਸਟ ਦੇ ਨਾਂ 'ਤੇ ਉੱਤੇ 'ਚ ਵੈਸੇ ਹੈਗਾ ਪੰਜਾਬੀਆਂ, ਇੱਥੇ ਵੀ ਕਾਸਟ ਦੇ ਨਾਂ 'ਤੇ ਪਿਕਨਿਕਾਂ ਵੀ ਹੁੰਦੀਆਂ, ਕਾਸਟ ਦੇ ਨਾਂ 'ਤੇ ਗੁਰਦੁਆਰੇ ਮੰਦਰ ਵੀ ਹੈਗੇ ਨੇ, ਕਾਸਟ ਦੇ ਨਾਂ 'ਤੇ ਅਤੇ ਧਰਮਾਂ ਦੇ ਨਾਂ 'ਤੇ ਇਹ ਵੀ ਹੁੰਦਾ ਵੀ ਫਲਾਨਾ ਬੰਦਾ ਜਿਹੜਾ ਬਿਜ਼ਨਸ ਚਲਾ ਰਿਹਾ ਉਹ ਆਪਣੀ ਕਾਸਟ ਦਾ ਬੰਦਾ ਅਤੇ ਆਪਾਂ ਬਿਜ਼ਨਸ ਉਹਦਾ ਹੀ ਵਧਾਉਣਾ। ਸਾਡੇ ਮਨਾਂ ਦੇ ਵਿੱਚ ਇਹੀ ਆ, ਉਹ ਆਪਣਾ ਭਾਈ ਹੈ, ਬਾਅਦ 'ਚ ਪਤਾ ਲੱਗਦਾ ਵੀ ਆਪਣਾ ਭਾਈ ਤਾਂ ਸਗੋਂ ਵੱਧ ਚੂਨਾ ਲਾ ਗਿਆ ਸਾਨੂੰ। ਖੈਰ ਜੀ, ਆਪਣੀਆਂ ਗੱਲਾਂ ਮਤਾਂ ਚੱਲਦੀਆਂ ਰਹਿਣੀਆਂ। ਸ਼ਿਵਿੰਦਰ ਨਾਲ ਗੱਲ ਕੀਤਿਆਂ ਨੂੰ ਕਾਫੀ ਦਿਨ ਹੋ ਗਏ, ਅੱਜ ਪੰਜਾਬ ਦੇ ਭਾਰਤ ਦੇ ਵਿੱਚ ਵੀ ਕੀ ਹੋ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ। ਇੱਕ ਕਾਲਰ ਸਾਡੇ ਨਾਲ ਨੇ, ਉਹਦੀ ਗੱਲ ਸੁਣ ਲਈਏ, ਫਿਰ ਆਪਾਂ ਬ੍ਰੇਕ ਲੈ ਕੇ ਤੁਹਾਡੀਆਂ ਗੱਲਾਂ ਸੁਣਾਂਗੇ ਜੀ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਬਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਨਾ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਹੈ, ਮੈਂ ਤੁਹਾਡੇ ਨਾਲ ਓਵਰਆਲ ਬਹੁਤ ਸਹਿਮਤ ਹਾਂ ਜ਼ਿਆਦਾ, ਪਰ ਇੱਕ ਦੋ ਗੱਲਾਂ ਜਿਹੜੀਆਂ ਵੀ ਨਾ ਤਾਂ ਧਰਮ ਜਿਹੜਾ ਹੈਗਾ ਨਾ, ਜੇ ਧਰਮ ਅਸਲ ਧਰਮ ਨੂੰ ਮੰਨੋ, ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਮੰਨਦੇ ਹੋ ਗੁਰੂ ਨਾਨਕ ਦੀ ਸਿੱਖਿਆ ਨੂੰ ਜਾਂ ਜੋ ਵੀ ਹੈ, ਉਹ ਕੋਈ ਮਾੜੀ ਗੱਲ ਨੀ। ਦੂਜੀ ਗੱਲ ਹੈ ਸੈਲੀਬ੍ਰੇਟ ਕਰਨਾ ਕੋਈ ਮਾੜੀ ਗੱਲ ਨੀ, ਕੋਈ ਵੀ ਚੀਜ਼ ਨੂੰ ਸੈਲੀਬ੍ਰੇਟ ਕਰੋ ਕੋਈ ਮਾੜੀ ਗੱਲ ਨੀ ਹੈ। ਪਰ ਜਿਹੜੀ ਚੀਜ਼ ਦੇ ਵਿੱਚ ਇਹ ਡਿਵੀਜ਼ਨ ਆਉਂਦੀ ਹੈ ਨਾ, ਜਾਂ ਜਿਹੜੇ ਅਮਲਾਂ ਦੀ ਗੱਲ ਤੁਸੀਂ ਕੀਤੀ ਹੈ, ਜਿਹੜੇ ਅਮਲ ਲੋਕ ਕਰਦੇ ਨੇ ਕਿਸ ਤਰੀਕੇ ਨਾਲ ਕਰਦੇ ਨੇ, ਨਾ ਹੀ ਧਰਮ ਮਾੜਾ ਨਾ ਹੀ ਰਾਜਨੀਤੀ ਮਾੜੀ ਹੈ, ਪਰ ਜਿਹੜੀ ਰਾਜਨੀਤੀ ਨੂੰ ਗਲਤ ਤਰੀਕੇ ਨਾਲ ਵਰਤਦੇ ਨੇ ਲੋਕ, ਉਹ ਚੀਜ਼ਾਂ ਮਾੜੀਆਂ ਨੇ। ਸੋ ਇਸ ਕਰਕੇ ਤੁਸੀਂ ਜਿਹੜਾ ਮੈਸੇਜ ਦੇ ਰਹੇ ਹੋ ਮਿਕਸ ਜਿਹਾ ਦੇ ਰਹੇ ਹੋ, ਮੈਂ ਥੋੜਾ ਮੋਟਾ ਤੁਹਾਡੇ ਸਹਿਮਤ ਵੀ ਹਾਂ, ਥੋੜਾ ਮੋਟਾ ਨਹੀਂ ਵੀ।
ਧੰਨਵਾਦ ਜੀ, ਧੰਨਵਾਦ ਵੀਰ ਜੀ ਤੁਹਾਡਾ। ਵੈਸੇ ਮੈਂ ਇਹੀ ਮੈਸੇਜ ਦਿੱਤਾ, ਮੈਂ ਤਾਂ ਆਪ ਬਹੁਤ ਮੈਂ ਤਾਂ ਆਪ ਇਸ ਗੱਲ ਨਾਲ ਸਹਿਮਤ ਹਾਂ, ਭਾਵੇਂ ਤੁਸੀਂ ਭੰਗੜੇ ਪਾਓ, ਖੁਸ਼ੀਆਂ ਮਨਾਓ, ਧਾਰਮਿਕ ਜਲੂਸ ਆ ਜਿਹੜਾ ਕੱਢੋ, ਅਤੇ ਪੋਜ਼ਿਟਿਵ ਸੈਂਸ ਦੇ ਵਿੱਚ ਪੂਰੀ ਖੁਸ਼ੀ ਮਨਾਓ, ਹੱਲਾ ਗੁੱਲਾ ਕਰੋ, ਕੋਈ ਗੱਲ ਨਹੀਂ। ਪਰ ਜੇ ਤੁਸੀਂ ਕਹੋ ਬਈ ਸਰਕਾਰ ਪ੍ਰੋਵਿੰਸ ਸਿਟੀ ਫੈਡਰਲ ਲੈਵਲ 'ਤੇ ਉਹ ਵੱਖਰਾ ਵੱਖਰਾ ਹੈਰੀਟੇਜ ਮੰਥ ਸਾਰਿਆਂ ਲਈ ਰਾਖਵਾਂ ਕਰਕੇ ਆਪਣੇ ਰਿਸੋਰਸਿਸ ਝੋਕ ਕੇ, ਮੈਂ ਉਹਦੇ ਨਾਲ ਸਹਿਮਤ ਨਹੀਂ। ਉਹ ਤਾਂ ਆਪੋ ਆਪਣਾ ਮੁੱਦਾ, ਤੁਸੀਂ ਕਿਸੇ ਵੀ ਧਰਮ ਨੂੰ ਮੰਨੋ ਨਾ ਮੰਨੋ, ਖੁਸ਼ੀ ਹੈ ਜੀ ਤੁਹਾਡੀ ਆਪਣੀ।
ਉਹਦੇ ਨਾਲ ਬਾਈ ਜੀ ਤੁਹਾਨੂੰ ਥੋੜ੍ਹੀ ਜਿਹੀ ਹੋਰ ਸਟੱਡੀ ਕਰਨ ਦੀ ਲੋੜ ਹੈ, ਕਿਉਂਕਿ ਜੇ ਤੁਸੀਂ ਦੇਖੋ ਨਾ ਇੱਥੇ ਜਦੋਂ ਇਹ ਆਏ ਨੇ ਲੋਕ, ਖਾਸ ਕਰਕੇ ਇੰਗਲਿਸ਼ ਲੋਕ ਆਏ ਨੇ ਜਿਹੜੇ ਇੱਥੇ ਟੇਕ ਓਵਰ ਕੀਤਾ, ਇਹਨਾਂ ਨੇ ਆਕੂਪਾਈ ਕੀਤਾ ਲੈਂਡ ਨੂੰ ਇਹਨਾਂ ਦੀ ਨੂੰ ਓਰੀਜਨਲ ਦੀ ਨੂੰ, ਉਹਨਾਂ ਨੇ ਲਿਆ ਕੇ ਆਪਣਾ ਸਾਰਾ ਕੁਝ ਇੱਥੇ ਕਰਕੇ ਉਹ ਆਪ ਸੈਲੀਬ੍ਰੇਟ ਕਰਦੇ ਹੀ ਨੇ, ਉਹਨਾਂ ਨਾਲ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਆਪਾਂ ਲੇਟ ਆਏ ਹਾਂ, ਲੇਟ ਆ ਕੇ ਆਪਾਂ ਕਹਿੰਦੇ ਵੀ ਅਸੀਂ ਵੀ ਸੈਲੀਬ੍ਰੇਟ ਕਰਨਾ, ਸੈਲੀਬ੍ਰੇਟ ਕਰਨ ਦੇ ਵਿੱਚ ਤਾਂ ਮੈਨੂੰ ਲੱਗਦਾ ਜੇ ਕੋਈ ਰੋਣ ਮਾਰ ਕੁੱਟਣ ਦੀ ਗੱਲ ਆ, ਉਹ ਤਾਂ ਚਲੋ ਓਬਜੈਕਸ਼ਨੇਬਲ ਹੈਗੀ ਹੈ।
ਤੁਸੀਂ ਮੇਰੀ ਗੱਲ ਵੀਰ ਜੀ ਸਮਝ ਨਹੀਂ ਲਏ, ਸੋਰੀ, ਅੱਧਾ ਮਿੰਟ ਹੋਲਡ ਕਰਿਓ। ਮੈਂ ਤਾਂ ਇਹ ਕਿਹਾ ਹੀ ਨਹੀਂ ਸੈਲੀਬ੍ਰੇਟ ਕਰੋ, ਤੇ ਮੈਂ ਤਾਂ ਬ੍ਰੈਂਪਟਨ ਸ਼ਹਿਰ ਦੀ ਗੱਲ ਕੀਤੀ ਆ, ਮੈਂ ਨਹੀਂ ਕਿਹਾ ਵੀ ਸੈਲੀਬ੍ਰੇਟ ਕਰੋ। ਇੱਕ ਮਿੰਟ ਵੀਰ ਜੀ ਮੈਨੂੰ ਬੋਲਣ ਦਿਓ, ਤੁਹਾਨੂੰ ਟਾਈਮ ਮਿਲੂਗਾ ਪੂਰਾ। ਮੈਂ ਤਾਂ ਕਿਹਾ ਹੀ ਨਹੀਂ ਸੈਲੀਬ੍ਰੇਟ ਨਾ ਕਰੋ, ਮੈਂ ਤਾਂ ਕਿਹਾ ਵੀ ਜਦੋਂ ਸ਼ਹਿਰ ਵਾਲੇ ਇੱਕ ਵੱਖਰਾ ਮਹੀਨਾ ਐਲੋਕੇਟ ਕਰਦੇ ਨੇ, ਆਪਣੇ ਰਿਸੋਰਸ ਦਿੰਦੇ ਨੇ ਫੈਡਰਲ ਲੈਵਲ 'ਤੇ ਜਾਂ ਪ੍ਰੋਵਿੰਸ, ਮੈਂ ਤਾਂ ਗੱਲ ਹੀ ਉਹਦੀ ਕੀਤੀ ਵੀ ਜਦੋਂ ਸਰਕਾਰ ਮਨਾਉਂਦੀ ਆ, ਤੁਸੀਂ ਆਪਾਂ ਕਿਸੇ ਦੀ ਖੁਸ਼ੀ ਕਿਵੇਂ ਖੋਲਾਂਗੇ ਜੇ ਹਿੰਦੂ ਸਿੱਖ ਹੈ ਜੀ
ਰਿਸੋਰਸਿਸ ਜਿਹੜੇ ਨੇ ਆਪਾਂ ਉਹਨਾਂ 'ਚ ਕੰਟਰੀਬਿਊਟ ਕਰਦੇ ਹਾਂ, ਆਪਾਂ ਟੈਕਸ ਮਨੀ ਜਾਂਦਾ ਉਹਨਾਂ ਦੇ ਵਿੱਚ, ਜੇ ਅਸੀਂ ਉਹਨਾਂ ਦੇ ਵਿੱਚ ਆਪਣੀ ਖੁਸ਼ੀ ਦਾ ਹਿੱਸਾ ਲੈਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਉਹਦੇ ਨਾਲ ਕੀ ਓਬਜੈਕਸ਼ਨ ਹੈ ਬਾਈ ਜੀ?
ਵੀਰ ਜੀ ਫਿਰ ਮੈਂ ਉਹੀ ਗੱਲ ਕਰ ਰਿਹਾ ਨਾ ਵੀ 300 ਧਰਮ ਨੇ 400, ਜੇ ਕੱਲ ਨੂੰ ਦੂਜੇ ਧਰਮ ਵਾਲਾ ਲਊਗਾ ਫਿਰ ਅਗਲੇ ਨੂੰ ਇਤਰਾਜ਼ ਹੋਊਗਾ ਨਾ, ਇਸੇ ਕਰਕੇ ਆਪਣਾ ਹੁਣ ਇੱਕ ਪੁਆਇੰਟ ਤੇ ਗੱਲ ਪਹੁੰਚ ਗਈ ਆ ਬਈ ਸਟੇਟ ਤੇ ਰਿਲੀਜਨ ਆ ਜਿਹੜੇ ਅੱਡ ਅੱਡ ਹੋਣੇ ਚਾਹੀਦੇ ਆ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਵੀ ਸਟੇਟ ਤੇ ਰਿਲੀਜਨ ਆ ਜਿਹੜੇ ਇਕੱਠੇ ਹੋਣੇ ਚਾਹੀਦੇ ਆ?
ਨਹੀਂ, ਮੈਂ ਕਹਿੰਦਾ ਉਹਨਾਂ ਦੇ ਪ੍ਰਿੰਸੀਪਲ ਨੇ ਜਿਹੜੇ ਉਹਨਾਂ ਨੂੰ ਇੰਪਲੀਕੇਟ ਕਰਦੇ ਨੇ ਨਾ, ਜਿਹੜੇ ਲੋਕ ਉਹ ਲੋਕਾਂ ਦੀ ਸੋਚ ਮਾੜੀ ਹੈ, ਦੁਨੀਆਂ ਚੀਜ਼ਾਂ ਕੋਈ ਮਾੜੀਆਂ ਨਹੀਂ ਹੈਗੀਆਂ
ਵੀਰ ਜੀ। ਬੇਸਿਕ ਨਹੀਂ, ਮੇਰੀ ਗੱਲ ਸੁਣੋ, ਤੁਸੀਂ ਲੋਕਾਂ ਦੀ ਗੱਲ ਛੱਡੋ ਜੀ, ਇੱਕ ਬੇਸਿਕ ਪ੍ਰਿੰਸੀਪਲ ਆ ਰਾਜ ਮਸ਼ੀਨਰੀ ਤੇ ਧਰਮ, ਕੀ ਇਹ ਇਕੱਠੇ ਚੱਲਣੇ ਚਾਹੀਦੇ ਕਿ ਅੱਡ ਅੱਡ ਹੋਣੇ ਚਾਹੀਦੇ ਦਾ ਜਵਾਬ ਦੇ ਦਿਓ।
ਬਿਲਕੁਲ, ਜਿਹੜੇ ਚੱਲਣੇ ਚਾਹੀਦੇ ਨੇ ਦੋਨਾਂ ਚੀਜ਼ਾਂ ਨੂੰ ਇੰਟਰਮਿੰਗਲ ਹੋਣਾ ਚਾਹੀਦਾ, ਪਰ ਜਿਹੜੇ ਲੋਕ ਨੇ ਇਹਨਾਂ ਨੂੰ ਆਪਾਂ ਜਿਹੜੇ ਲੋਕ ਚੁਣਦੇ ਹਾਂ ਉਹ ਲੋਕਾਂ ਨੂੰ ਇਹਨਾਂ ਦੀ ਸਮਝ ਹੋਣੀ ਚਾਹੀਦੀ ਹੈ ਵੀ ਅਸਲ ਪ੍ਰਿੰਸੀਪਲ ਕੀ ਹੈ ਬਿਹਾਈਂਡ।
ਹਾਂਜੀ,
ਜੇ ਉਹ ਲੋਕ ਸਮਝ ਕੇ ਉਸ ਗੱਲ ਨੂੰ ਕਰਨਗੇ ਤਾਂ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ।
ਮੈਂ ਰਿਸਪੈਕਟਫੁਲੀ ਤੁਹਾਡੇ ਨਾਲ ਡਿਸਐਗਰੀ ਕਰਦਾ ਜੀ, ਤੁਹਾਡੇ ਮੁਤਾਬਕ ਠੀਕ ਹੈ, ਮੈਂ ਤੁਹਾਡੀ ਗੱਲ ਸਮਝ ਗਿਆ, ਤੁਹਾਡੀ ਗੱਲ ਚਲੀ ਗਈ ਹੈ ਤੇ ਤੁਹਾਡੇ ਮੁਤਾਬਕ ਸਟੇਟ ਤੇ ਰਿਲੀਜਨ ਇੰਟਰਮਿੰਗਲ ਹੋਣੇ ਚਾਹੀਦੇ ਆ, ਪਰ ਮੇਰੇ ਮੁਤਾਬਕ ਨਹੀਂ ਜੀ। ਤੁਸੀਂ ਫਿਰ ਹਿਸਟਰੀ ਦੀ ਥੋੜ੍ਹੀ ਜਿਹੀ ਖੋਜ ਕਰ ਲਿਓ, ਜਿੱਥੇ ਜਿੱਥੇ ਰਾਜ ਦੇ ਧਰਮ ਇਕੱਠੇ ਹੋਏ ਨੇ ਉੱਥੇ ਉੱਥੇ ਮਨੁੱਖਤਾ ਦਾ ਇੰਨਾ ਨਾਸ ਹੋਇਆ। ਮੇਰਾ ਖਿਆਲ ਤੋਂ ਤੁਹਾਨੂੰ ਹਿਸਟਰੀ ਦੇ ਵਿੱਚ ਦੁਬਾਰਾ ਝਾਕਣ ਦੀ ਲੋੜ ਆ। ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੁਹਾਡਾ ਵਿਚਾਰ ਹੋ ਸਕਦਾ, ਪਰ ਦੁਨੀਆਂ ਦੇ ਜਿਹੜੇ ਬਹੁ ਗਿਣਤੀ ਸਿਆਣੇ ਲੋਕ ਨੇ ਉਹਨਾਂ ਦਾ ਵਿਸ਼ਵਾਸ ਨਹੀਂ। ਹੁਣ ਤੁਸੀਂ ਰਲ ਗੱਡ ਕਰਦੇ ਹੋ ਪਰਸਨਲ ਧਰਮ ਨੂੰ ਤੇ ਉਹਨਾਂ ਦੇ ਧਰਮ ਨੂੰ। ਪਰਸਨਲ ਲੈਵਲ 'ਤੇ ਤਾਂ ਮੈਂ ਕਹਿੰਦਾ ਹੀ ਨਹੀਂ, ਮੈਨੂੰ ਕੀ ਪ੍ਰੋਬਲਮ ਆ, ਕੋਈ ਕਿਸੇ ਵੀ ਧਰਮ ਨੂੰ ਮੰਨੇ, ਕਿਸੇ ਵੀ ਧਰਮ ਨੂੰ ਨਾ ਮੰਨੇ, ਸਿੱਖ ਹੋਵੇ, ਹਿੰਦੂ ਹੋਵੇ, ਸਾਰੇ ਆਪਣੇ ਭਾਈ ਨੇ। ਅਤੇ ਪਰ ਜਦੋਂ ਤੁਸੀਂ ਇੱਕ ਵਿਸ਼ੇਸ਼ ਰੂਪ 'ਚ ਕਹਿੰਦੇ ਹੋ, ਹੁਣ ਤੁਸੀਂ ਕਿਹਾ ਉਹ ਠੀਕ ਹੈ ਜਦੋਂ ਆਏ ਯੂਰਪੀਅਨ ਆਏ ਇਹਨਾਂ ਨੇ ਸਾਰਾ ਕੁਝ ਕੀਤਾ, ਉਹ ਹਿਸਟਰੀ ਹੈਗੀ ਆ, ਪਰ ਇਹਨਾਂ ਨੇ ਆਏ ਨਹੀਂ ਕੀਤਾ ਬਈ, ਇਹਨਾਂ ਨੇ ਹਰੇਕ ਲਈ ਅਕੋਮੋਡੇਸ਼ਨਸ ਰੱਖੀਆਂ ਨੇ। ਕ੍ਰਿਸਚੀਅਨ ਹੈਰੀਟੇਜ ਮੰਥ ਦੀ ਗੱਲ ਅੱਜ ਚੱਲੀ ਹੈ, ਕਿਉਂਕਿ ਪਹਿਲਾਂ ਸਿੱਖ ਹੈਰੀਟੇਜ ਮੰਥ ਦੀ ਗੱਲ ਚੱਲੀ, ਹਿੰਦੂ ਹੈਰੀਟੇਜ ਮੰਥ ਦੀ ਗੱਲ ਚੱਲੀ ਇੱਥੇ ਬ੍ਰੈਂਪਟਨ ਦੇ ਵਿੱਚ, ਬਾਅਦ ਦੇ ਵਿੱਚ ਕ੍ਰਿਸਚੀਅਨ ਉਹ ਮਾਲਟਨ ਨੇ ਬਿਆਨ ਦਿੱਤਾ ਜਿਹੜਾ ਕੈਥੋਲਿਕ ਆ, ਮੈਂ ਨਹੀਂ ਬਿਆਨ ਦੇ ਰਿਹਾ ਉਹ, ਮੈਂ ਤਾਂ ਬਿਆਨ 'ਤੇ ਚਰਚਾ ਕਰ ਰਿਹਾ। ਤੁਸੀਂ ਫਿਰ ਕੱਲ੍ਹ ਦਾ ਅਖਬਾਰ ਪੜ੍ਹੋ, ਸਟੇਟਮੈਂਟ ਪੜ੍ਹੋ, ਭਾਵੇਂ ਉਹਨੇ ਵੋਟ ਹੱਕ 'ਚ ਪਾਈ ਹੈ, ਪਰ ਉਹਦੀ ਸਟੇਟਮੈਂਟ ਆ ਇਹ ਬਈ ਕ੍ਰਿਸਚੀਅਨ ਹੈਰੀਟੇਜ ਮੰਥ ਮਨਾਉਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਗਾ, ਮੈਂ ਤਾਂ ਕੈਥੋਲਿਕ ਕ੍ਰਿਸਚੀਅਨ ਹੈਗਾ ਹੀ ਹਾਂ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਤੁਸੀਂ ਜਿਹੜਾ ਬੰਦਾ ਕਹਿ ਰਿਹਾ ਹੁੰਦਾ ਨਾ ਗੱਲ, ਉਹਦੀ ਗੱਲ ਸੁਣੋ, ਤੁਹਾਡੇ ਵਿਚਾਰ ਚਲੇ ਗਏ ਯਾਰ ਤੇ। ਪਰ ਇਹ ਹੱਦ ਦਰਜੇ ਦਾ ਖਤਰਨਾਕ ਰੁਝਾਨ ਆ ਵੀ ਧਰਮ ਤੇ ਰਾਜ ਨੂੰ ਇਕੱਠਿਆਂ ਕਰਨਾ, ਤੇ ਇਹਦੇ ਤੇ ਸਾਨੂੰ ਬਿਲਕੁਲ ਜੀ ਸਾਨੂੰ ਸਾਰਿਆਂ ਨੂੰ ਸਟੱਡੀ ਕਰਨ ਦੀ ਲੋੜ ਹੈ। ਇਸੇ ਕਰਕੇ ਮੈਂ ਵਿਸ਼ਾ ਲੈ ਕੇ ਆਇਆ ਚਰਚ ਅਤੇ ਸਟੇਟ ਨੂੰ ਵੱਖਰੀ ਕਰਨ ਦੀ। ਮੈਂ ਹੁਣ ਮੈਂ ਹਜ਼ਾਰਾਂ ਧਾਰਨਾ ਦੇ ਸਕਦਾ, ਠੀਕ ਹੈ, ਤੁਸੀਂ ਸੋਚ ਸਕਦੇ ਹੋ, ਤੁਸੀਂ ਤਾਂ ਮੈਨੂੰ ਹਜ਼ਾਰਾਂ ਧਾਰਨਾ ਦੇ ਦਿਓਗੇ ਵੀ ਧਰਮ ਅਤੇ ਰਾਜ ਆ ਜਿਹੜੇ ਸਾਡੇ ਸਾਡੇ ਫਲਾਨੇ ਫਲਾਨੇ ਨੇ ਲਿਖਿਆ ਹੋਇਆ, ਉਹ ਕਹਿ ਦੇਣਗੇ ਜੀ ਉੱਥੇ ਇੰਡੀਆ ਦੇ ਵਿੱਚ ਵੀ ਫਿਰ ਧਰਮ ਅਤੇ ਰਾਜ ਚੱਲਣੇ ਚਾਹੀਦੇ ਇਕੱਠੇ, ਅਤੇ ਉੱਥੇ ਬੀਜੇਪੀ ਦੇ ਖਿਲਾਫ਼ ਰੌਲਾ ਕਿਉਂ ਪਾਈ ਜਾਂਦੇ? ਫਿਰ ਹਿੰਦੂ ਰਾਜ ਜਿਹੜੇ ਅੱਜ ਕਹਿੰਦੇ ਆ ਹਿੰਦੂ ਰਾਜ ਹੋਣਾ ਚਾਹੀਦਾ, ਉਹਨਾਂ ਦੇ ਨਾਲ ਬੇਸਿਕ ਰੌਲਾ ਕੀ ਆ ਤੁਹਾਡਾ? ਆਹ ਸ਼ਿਵਿੰਦਰ ਲੈ ਕੇ ਆਉਣਗੇ ਉਦਾਹਰਣ, ਇੱਕ ਨਾਗਰਿਕਤਾ ਦਾ ਬਿੱਲ ਪਾਸ ਕੀਤਾ, ਉਹ ਮਾਈਨੋਰਟੀਜ਼ 'ਤੇ ਹੀ ਲਾਗੂ ਹੁੰਦਾ। ਉੱਥੇ ਉਹਨਾਂ ਨੇ ਅਲਟੀਮੇਟਲੀ ਗੱਲ ਉਹ ਮੁਸਲਿਮਸ ਨੂੰ ਬਾਹਰ ਕੱਢਣ ਦੇ ਲਈ ਡਿਟੈਂਸ਼ਨ ਸੈਂਟਰਾਂ 'ਚ ਇਕੱਠੇ ਕਰਨ ਦੇ ਲਈ ਚੁੱਪ ਚੁਪੀ ਤੋਂ ਉਹਨਾਂ ਨੇ ਡਿਟੈਂਸ਼ਨ ਸੈਂਟਰ ਬਣਾ ਲਏ ਆ। ਹਿੰਦੀ ਹਿੰਦੂ ਹਿੰਦੁਸਤਾਨ ਨਾਰਾ ਜਿਹੜਾ, ਫਿਰ ਉਹਦੇ ਨਾਲ ਤੁਹਾਡਾ ਕੀ ਰੌਲਾ ਰਹਿ ਗਿਆ? ਸਵਾਲ ਤਾਂ ਇਹ ਆ। ਖੈਰ ਕਾਫੀ ਸਾਰੀਆਂ ਤੁਹਾਡੀਆਂ ਕਾਲਜ਼ ਆ ਰਹੀਆਂ ਨੇ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਇਸੇ ਤਰ੍ਹਾਂ ਕਾਲ ਜਾਰੀ ਰੱਖਾਂਗੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-501-4385।
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ, ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-848-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ। ਟ੍ਰਾਈਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈਸਟਾਰ ਕੈਰੀਅਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ।
ਈਗਲ ਫਰੇਟ ਸਿਸਟਮ 905-455-9100-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544-905-614-0544। ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਮਰੋਕ ਲਾਅ ਆਫਿਸ ਵਾਲ ਨਾਲ ਤਾਲਮੇਲ ਕਰ ਲਿਓ ਦੋਸਤੋ, ਜੇ ਤੁਸੀਂ ਘਰ ਦੀ ਕਲੋਜ਼ਿੰਗ ਕਰਾਉਣੀ ਆ, ਤੁਸੀਂ ਬਾਇਰ ਹੋ, ਸੈਲਰ ਹੋ, ਪ੍ਰੋਪਰਟੀ ਵੇਚੀ ਖਰੀਦੀ ਆ, ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਰਿਵਿਊ ਕਰਵਾਉਣਾ, ਮਰੋਕ ਲਾਅ ਆਫਿਸ ਵਾਲੇ ਕੁਈਨ ਅਤੇ ਏਅਰਪੋਰਟ ਦੇ ਇੰਟਰਸੈਕਸ਼ਨ ਅਤੇ ਹੋਮ ਡਿਪੂ ਵਾਲੇ ਪਲਾਜ਼ੇ ਦੇ ਵਿੱਚ ਨੇ ਜੀ। ਨੰਬਰ ਇਹਨਾਂ ਦਾ 905-790-8100 ਆ। ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਪੁਰਬਾ ਰੈਨੋਵੇਸ਼ਨ, 647-780-2210 ਨੰਬਰ ਹੈ ਜੀ। ਲੈਮੀਨੇਟ ਪਾਉਣੀ ਆ ਤੁਸੀਂ, ਹਾਰਡਵੁੱਡ ਫਲੋਰ ਲਾਉਣੀ ਆ, ਕਾਰਪੇਟ ਚੇਂਜ ਕਰਾਉਣੀ ਆ, ਸੈਪਰੇਟ ਐਂਟਰੈਂਸ ਕਢਵਾਉਣੀ ਆ ਤੁਸੀਂ, ਲੀਗਲ ਬੇਸਮੈਂਟ ਬਣਾਉਣੀ ਆ, ਵਿੰਡੋਜ਼ ਬਦਲਾਉਣੀਆਂ ਨੇ, ਕੋਈ ਵੀ ਕੰਮ ਆ ਰੈਨੋਵੇਸ਼ਨ ਦਾ, ਪੁਰਬਾ ਰੈਨੋਵੇਸ਼ਨ, 647-780-2210 ਇਹਨਾਂ ਦਾ ਨੰਬਰ ਹੈ ਜੀ। ਪ੍ਰੋਪਰਟੀ ਵੇਚਣੀ ਖਰੀਦਣੀ ਆ, ਰਾਜਕਲਸੀ ਦਾ ਨੰਬਰ 416-566-2075। ਇਹਨਾਂ ਕੋਲ ਕਾਫੀ ਸਾਰੀਆਂ ਲਿਸਟਿੰਗਸ ਹੁੰਦੀਆਂ ਨੇ ਜੀ। ਤੁਸੀਂ ਘਰ ਵੇਚਣਾ ਚਾਹੁੰਦੇ ਹੋ, ਆਪਣਾ ਖਰੀਦਣਾ ਚਾਹੁੰਦੇ ਹੋ, ਤੁਸੀਂ ਟਾਊਨ ਹਾਊਸ ਲੈਣਾ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਫਿਰ ਵੀ ਤੁਸੀਂ ਰਾਜਕਲਸੀ ਦਾ ਨੰਬਰ ਨੋਟ ਕਰ ਲਓ, 416-566-2075। ਕੁਝ ਕਾਲਰ ਸਾਡੇ ਨਾਲ ਨੇ, दोस्तों गल बड़ी सिंपल आ, राजनीति दे धर्म अलग अलग होनी चाहिए। मैं तो यह गल ही नहीं की अजे भी बई धर्म चंगा राजनीति चंगी आ राजनीति माड़ी आ, यह तो विषय ही नहीं साडा अज्ज दा, कोई चंगा होवे माड़ा होवे, गल ये है अज तो राजनीति नू लोग माड़े कहिंदे ने। मैं कहना भी जे राजनीति है जिहड़ी जे लोगों लई कीती जावे, लोगों की राजनीति होवे, आम बंदा उहदे शमूलियत करे तो राजनीति भी चंगी आ। जिहड़े देशां च राजनीति चंगी आ उह देश सोहणे ने, साडे नालों बहुत अगे निकले होए ने, ईवन कैनेडा नालों अगे निकले होए ने। तो जे राजनीति माड़ी है तो फिर देश का सिस्टम भी माड़ा। मेरा तो यह विषय ही नहीं राजनीति चंगी आ माड़ी आ धर्म चंगा है माड़ा। मैं तो यह कहना भी जो राजनीति तो धर्म कट्ठे कर दिते जाते हैं वो माड़े नतीजे निकलते हैं, बस गल तो इन्नी आ। सिर्फ आप डिटेल च ना जाइए, वैसे मैं डर कोई नहीं, जो डिटेल च भी जाना तो शाम तक आप टाइम बाई कर लें स्टेशन वाले तो, फिर आप शाम तक डिस्कशन करी जाने। खैर अगली कॉल तो चलते हैं। निघा स्वागत जी थोड़ा।
चक्कर है कि जिस तरह राजा ते धर्म नाल जोड़ के बेवकूफ बनांदा है दुनिया का, पिछले 2000-4000 साल तो जिद जरिया बनाया धर्म के ना ताकि बंदा डरे गलत काम ना करे, बाकी सारा कोई लेना देना नहीं है। पॉलिटिक्स इज टोटली डिफरेंट दैन द रिलीजन।
बिल्कुल ठीक है जी। हुण जो फिर अलग अलग लोगों ने उन्होंने कहना जी बाकी सारे राजे माड़े सी, साडे धर्म का राजा वो चंगा सी। दूजिया ने कहना बिल्कुल जी बाकी सारे राजे माड़े पर साडे धर्म का इको एक राजा होया वो बहुत वधिया सी। अनएंड है। धन्यवाद जी तुहाडा। नैक्सट कॉल तो चलते। हाँ जी निघा स्वागत जी तुहाडा। हैलो। हाँ जी अगली कॉल तो चलते हैं जी।
स्टेट ते रिलीजन बिलकुल अलग होने चाहिए, ठीक है जी। अगर कठे हो जाने ते नुकसान ही नुकसान है।
बिल्कुल। तुसी दूजे सवाल का जवाब दो वीर जी भी ब्रैम्पटन वालिया ने किन्ने महीने हुण एलोकेट करते हैरीटेज मंथ मनाओ, ते धर्म तो है ज्यादा, ते फिर 12 महीने तो बाद की होगा।
मैं सर ब्रैम्पटन रहिंदा नहीं, मगर यह है कि तुहाडी गल जे जी भी इह ठीक आ, जे नहीं ठीक होना नहीं इदां नहीं होना चाहीदा।
मेहरबानी मेहरबानी। देखो ओपन हो के सोचो भाई राजनीति है दुनिया जिहड़ी, यह पॉलिटिक्स आ जिहड़ी दुनिया किवें चले, आर्थिकता किहो जी होवे, साडा सिस्टम किहो जिहा होवे, गवर्निंग किहो जी होवे, एफिशिएंट किवें बने सिस्टम साडा, रूल्स कानून किहो जे होण। राजनीति राज करन वालियां दी आ, राज जे चंगा होवे वधिया गल आ, राज माड़ा होवे तां वक्खरी गल आ। धर्म इहनू बेसिकली समझो, मैनू लगदा कई वारी आपां उत्तों तों धार्मिक आ जे सही, मैं तां पहलां कह दिंदा मैं नॉन रिलीजियस आ, नॉन रिलीजियस मैं, मैनू रिलीजन ने धक्के नाल नॉन रिलीजियस बनाया, अदरवाइज मैं नॉन रिलीजियस बंदा नहीं सी। पर धार्मिक लोगों ने ताने मेहने दे के जो सवाल ना लभे तां मैं नॉन रिलीजियस बनिया। धर्म हैगा बेसिकली बई तुसी जिहड़े विश्वास नू मनदे हो, जिहड़े इष्ट नू मनदे हो, जिहड़े अल्लाह वाहिगुरू भगवान दे कॉन्सैप्ट नू तुसी मनदे हो, उहदे तक पहुँचण दा इक रस्ता धर्म आ जिहड़ा। हुण तुसी मैनू दसो दोनां दा की संबंध होया, राजनीति राज करना, राज किहो जिहा होवे, राज दे विच किसे नाल वितकरा ना होवे, गवर्निंग किहो जी होवे, कानून किहो जे होण, ये सारे कासे नूं राजनीति कंट्रोल करदी है। धर्म तुहाडा कल्लियां दा इक रस्ता है पहुंचण दा तुहाडे आप दे रब तक, जिहदा रब है नहीं उहने नहीं पहुंचना किते, उहनूं छड्डो तुसीं। पर तुसीं धर्म ते राजनीति नूं कट्ठे, तुहाडा तां धर्म ही जे तुसीं राजनीति नूं मिला लिया। हुण मैनूं बहुत उदाहरणां दे देणगे लोक भी धर्म दे बिना राजनीति नहीं चलदी, राजनीति बिना धर्म नहीं चलदा, इस तों अगे नहीं पहुंचदे कदे वी उह। ਕਿਹੜੀਆਂ ਹਾਲਾਤਾਂ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਗਈ ਸੀ? ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਹ ਸਟੇਟਮੈਂਟ ਦਿੱਤੀ ਸੀ ਉਦੋਂ ਧਰਮ ਸੀ ਜਿਹੜਾ ਉਹਦੇ ਵਿੱਚ ਚੰਗੇ ਗੁਣ ਸੀ, ਧਰਮ ਜੀਵਨ ਜਾਚ ਸੀ, ਉਹ ਜੀਵਨ ਜਾਚ ਸਾਰਿਆਂ ਦੇ ਲਈ ਲਾਗੂ ਹੋਵੇ, ਸਾਰਿਆਂ ਲਈ ਚੰਗੇ ਰਿਜ਼ਲਟ ਕੱਢੇ, ਉਸ ਲਈ ਚੰਗਾ ਜਿਹੜਾ ਰਾਜ ਹੋਣਾ ਜ਼ਰੂਰੀ ਆ, ਉਹਦਾ ਉਹਦਾ ਮਕਸਦ ਇਹ ਸੀ। ਹਾਲਾਤ ਬਦਲ ਗਏ, ਸਿਸਟਮ ਬਦਲ ਗਿਆ, ਡੈਮੋਕ੍ਰੇਸੀ ਆ ਗਈ, ਅਲੱਗ ਅਲੱਗ ਤਰ੍ਹਾਂ ਦੇ ਧਰਮ ਬਣ ਗਏ, ਇੱਕ ਖਿੱਤੇ ਤੋਂ ਅਸੀਂ ਸਾਡਾ ਜਿਹੜਾ ਨਜ਼ਰੀਆ ਉਹ ਗਲੋਬਲ ਬਣ ਗਿਆ। ਹੁਣ ਅਸੀਂ ਵੈਸੇ ਹੀ ਕਹੀ ਜਾਈਏ ਜੀ ਨਹੀਂ ਜੀ ਸਾਡਾ ਧਰਮ ਆ, ਸਾਡਾ ਧਰਮ ਕਹਿੰਦਾ ਰਾਜਨੀਤੀ ਉਹ ਚਾਹੀਦੀ ਆ। ਇਸੇ ਗੱਲ 'ਤੇ ਤਾਂ ਲੜਾਈ ਹੁੰਦੀ ਆ। ਖੈਰ ਜੀ, ਅਗਲੀ ਕਾਲ 'ਤੇ ਚੱਲਦੇ ਹਾਂ। ਹਾਂਜੀ ਡਿੱਗਾ, ਸਵਾਗਤ ਤੁਹਾਡਾ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਮੈਂ ਨਾ ਤੁਹਾਨੂੰ, ਮੈਂ ਥੋੜੇ ਮੇਰੇ ਵਿਚਾਰ ਵੱਖਰੇ ਨੇ ਜੀ।
ਕੋਈ ਨੀ, ਹੁਣ ਦਿਓ
ਗੱਲ। ਤੁਸੀਂ ਹੁਣ ਹੁਣੇ ਗੱਲ ਕੀਤੀ ਆ ਵੀ ਜਿਹੜਾ ਧਰਮ ਆ ਇੱਕ ਸਾਲ ਦਾ ਹਾਊ ਟੂ ਗੈਟ ਗੋਡ।
ਹਾਂਜੀ, ਉਹਨਾਂ ਦਾ ਆਪਦਾ ਗੋਡ ਆ ਜਿਹੜਾ ਉਹਦੇ ਤੱਕ।
ਹਾਂਜੀ ਹਾਂਜੀ, ਜਿੱਦਾਂ ਵੀ ਆ, ਚਲੋ ਸਾਰੇ ਧਰਮ ਇੱਕੋ ਜਿਹੇ ਨੇ, ਸਾਰੇ ਇੱਕੋ ਥਾਂ ਲੈ ਜਾਂਦੇ ਨੇ ਸਾਰਿਆਂ ਨੂੰ, ਪਰ ਹਰੇਕ ਧਰਮ ਦੇ ਵਿੱਚ ਜਿਹੜਾ ਬੇਸਿਕ ਹੈ ਨਾ ਉਹਦੀ ਗੱਲ ਕੀਤੀ ਜਾਂਦੀ ਆ। ਇੱਕ ਧਰਮ ਇਕੱਲਾ ਸਿਰਫ ਉਹ ਹੀ ਨਹੀਂ ਸਿਖਾਉਂਦਾ ਵੀ ਤੁਸੀਂ ਹਾਊ ਟੂ ਗੈਟ ਟੂ ਗੋਡ, ਧਰਮ ਇਹ ਸਿਖਾਉਂਦਾ ਕਿ ਉੱਚਾ ਜੀਵਨ ਹੋਣਾ ਚਾਹੀਦਾ ਪਹਿਲਾਂ ਤੁਹਾਡਾ, ਸਭ ਤੋਂ ਪਹਿਲਾਂ ਇਹ ਚੀਜ਼ ਹੈ। ਅੱਛਾ, ਜਿਹੜਾ ਉੱਚਾ ਜੀਵਨ ਹੈ, ਜੇ ਹੁਣ ਜਿਹੜਾ ਰਾਜ ਕਰਦੇ ਆ, ਰਾਜ ਕੋਈ ਵੀ ਰਾਜਾ ਹੋਵੇ ਚਾਹੇ ਪੋਲੀਟੀਸ਼ੀਅਨ ਲਾ ਲਓ, ਜੇ ਉਹਨਾਂ ਦਾ ਜੀਵਨ ਉੱਚਾ ਹੋਊਗਾ ਦੈਟ ਪਰਸਨ ਇਜ਼ ਨਾਟ ਗੋਇੰਗ ਟੂ ਡੂ ਐਨੀਥਿੰਗ ਰੋਂਗ ਫੋਰ ਦੈਰ ਪਬਲਿਕ। ਦੈਟਸ ਵਾਟ ਇਟ ਮੀਨਸ। ਤੁਸੀਂ ਇਹ ਨਾ ਸੋਚੋ, ਹੁਣ ਤੁਸੀਂ ਕਹਿੰਦੇ ਵੀ ਜੇ ਬੀਜੇਪੀ ਉੱਥੇ ਇੰਡੀਆ 'ਚ ਆ ਕਰ ਰਹੀ ਹੈ, ਮੈਨੂੰ ਇੱਕ ਗੱਲ ਦੱਸੋ ਵੀ ਹਿੰਦੂ ਧਰਮ 'ਚ ਕਿੱਥੇ ਲਿਖਿਆ ਆ ਤੇ ਕਿੱਦਾਂ ਇੰਨਾ ਮਾਰਨਾ ਜਿਸ ਹਿਸਾਬ ਨਾਲ ਹੁਣ ਇਹ ਧਰਮ ਚੱਲ ਰਿਹਾ ਬੀਜੇਪੀ ਦਾ, ਤੇ ਕਿੱਥੇ ਕਿਹੜੇ ਹਿੰਦੂ ਧਰਮ 'ਚ ਲਿਖਿਆ ਸੀ ਇਹ ਚੀਜ਼ਾਂ? ਹੈ ਨਹੀਂ ਸੀਆਂ। ਹਿੰਦੂ ਧਰਮ ਤੁਹਾਨੂੰ ਬੇਸਿਕ ਗੱਲਾਂ ਕਿਹੜੀਆਂ ਸਿਖਾਲਦਾ? ਹਿਊਮੈਨਿਟੀ ਸਿਖਾਲਦਾ। ਫਸਟ ਥਿੰਗ ਇਜ਼ ਦਾ ਹਿਊਮੈਨਿਟੀ, ਠੀਕ ਹੈ। ਜੇ ਉਹ ਹਿਊਮੈਨਿਟੀ 'ਤੇ ਚੱਲਣ, ਹਾਊ ਕੈਨ ਵੀ ਕਿਸੇ ਦੀ ਮਸਜਿਦ ਢਾ ਸਕਦੇ ਹਾਂ, ਜਾਂ ਕਿਸੇ ਦਾ ਮੰਦਿਰ ਢਾ ਸਕਦੇ ਹਾਂ, ਜਾਂ ਅਸੀਂ ਦਰਬਾਰ ਸਾਹਿਬ 'ਤੇ ਹਮਲਾ ਕਰ ਸਕਦੇ ਹਾਂ? ਐਨੀਥਿੰਗ ਰੋਂਗ? ਹਾਊ ਕੈਨ ਵੀ ਡੂ ਇਟ ਇਫ ਵੀ ਨੋ ਦ ਬੇਸਿਕ ਆਫ ਰਿਲੀਜਨ? ਦ ਬੇਸਿਕ ਜਿਹੜੇ ਰਿਲੀਜਨ ਹੈ ਉਹ ਸਾਰਿਆਂ ਦੇ ਸਿੰਪਲ ਨੇ ਔਰ ਸੇਮ ਨੇ। ਹਿਊਮੈਨਿਟੀ ਦੈਟ ਕਮਸ ਫਰੋਮ ਦ ਵੈਰੀ ਫਸਟ ਥਿੰਗ ਇਨ ਐਨੀ ਰਿਲੀਜਨ, ਦੈਟਸ ਹਿਊਮੈਨਿਟੀ। ਡਜ਼ਨਟ ਮੈਟਰ ਕੋਈ ਕ੍ਰਿਸਚੈਨਿਟੀ ਆ, ਮੁਸਲਿਮ ਆ, ਹਿੰਦੂ ਆ, ਮੁਸਲਿਮ ਆ, ਜੈਨ ਆ, ਕੋਈ ਵੀ ਆ, ਇਹ ਹਿਊਮੈਨਿਟੀ ਸਭ ਤੋਂ ਪਹਿਲਾਂ ਸਿਖਾਲਦੀ ਆ। ਉਹਦੀ ਗੱਲ ਕੀਤੀ ਜਾਂਦੀ ਆ ਵੀ ਜੇ ਇਫ ਅ ਪਰਸਨ ਇਜ਼ ਅ ਹਿਊਮੈਨ, ਉਹਦੇ ਵਿੱਚ ਹਿਊਮੈਨਿਟੀ ਹੈਗੀ ਆ। ਡਜ਼ਨਟ ਮੈਟਰ ਹੀ ਇਜ਼ ਅ ਪੋਲੀਟੀਸ਼ੀਅਨ, ਡਜ਼ਨਟ ਮੈਟਰ ਹੀ ਉਹ ਗੁਰਦੁਆਰੇ ਦਾ ਭਾਈ ਆ ਔਰ ਐਨੀਬਡੀ ਐਲਸ, ਜੇ ਉਹਦੇ ਵਿੱਚ ਹਿਊਮੈਨਿਟੀ ਹੈਗੀ ਆ, ਇਹਦਾ ਬੇਸਿਕ ਨੌਲੇਜ ਹੈਗੀ ਆ ਉਹਨੂੰ ਵੀ ਧਰਮ ਦੇ ਵਿੱਚ ਕੀ ਆ, ਉਹ ਚੀਜ਼ ਨੂੰ ਇੰਪਲਾਈ ਕਰੂਗਾ ਆਪਣੇ ਲਾਈਫ ਦੇ ਵਿੱਚ, ਔਰ ਉਹ ਬੰਦਾ ਗਲਤ ਕਦੀ ਕਰ ਹੀ ਨਹੀਂ ਸਕਦਾ। ਉਹ ਪੋਲੀਟੀਸ਼ੀਅਨ ਹੋਊਗਾ, ਉਹ ਆਪਣੀ ਪ੍ਰਜਾ ਵਾਸਤੇ ਵੀ ਕੁਛ ਨਹੀਂ ਗਲਤ ਕਰ ਸਕਦਾ। ਈਵਨ ਇਫ ਦ ਪਰਸਨ ਇਜ਼ ਹੈਡ ਆਫ ਦ ਰਿਲੀਜੀਅਸ ਪਲੇਸ, ਸਟਿਲ ਹੀ ਵੋਂਟ ਡੂ ਐਨੀਥਿੰਗ ਰੋਂਗ ਇਫ ਦ ਪਰਸਨ ਨੋਜ਼ ਵਾਟ ਦ ਹਿਊਮੈਨਿਟੀ ਇਜ਼। ਦੈਟਸ ਅ ਬੇਸਿਕ ਥਿੰਗਸ।
ਤੁਹਾਡੀਆਂ ਗੱਲਾਂ ਬਿਲਕੁਲ ਠੀਕ ਨੇ ਜੀ, ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਹੋਣਾ ਇਸ ਤਰ੍ਹਾਂ ਹੀ ਚਾਹੀਦਾ। ਪਰ ਹੁਣ ਅਲਟੀਮੇਟਲੀ ਪ੍ਰੈਕਟੀਕਲੀ ਦੇਖੋ, ਪ੍ਰੈਕਟੀਕਲੀ ਇਹ ਹੈ ਬਈ ਰਾਜੇ ਆ ਜਿਹੜੇ ਉਹ ਧਰਮ ਦਾ ਆਸਰਾ ਲੈ ਕੇ ਲੁੱਟਦੇ ਆ, ਉਹਨਾਂ ਦਾ ਧਰਮ ਨਾਲ ਕੋਈ ਵਾਹ ਵਾਸਤਾ। ਇਹ ਡਾਟਾ ਹੈ, ਮੈਂ ਨਹੀਂ ਕਹਿ ਰਿਹਾ ਇਹ ਸਾਰਾ ਡਾਟਾ। ਮੈਨੂੰ ਬੋਲਣ ਦਿਓ, ਹੁਣ ਤੁਹਾਨੂੰ ਕੋਈ ਨਹੀਂ, ਤੁਹਾਨੂੰ ਵੀ ਟਾਈਮ ਮਿਲੂਗਾ। ਕਿਸੇ ਨੇ ਇਹ ਨਹੀਂ ਦੇਖਣਾ, ਬਾਹਰੋਂ ਬੈਠੇ ਨੇ ਵੀ ਤੁਹਾਡਾ ਧਰਮ ਕੀ ਕਹਿੰਦਾ, ਤੁਹਾਡਾ ਧਰਮ ਕੀ ਨਹੀਂ ਕਹਿੰਦਾ। ਉਹਨੇ ਦੇਖਣਾ ਆਹ ਰਾਜਾ ਜਿਹੜਾ, ਇਹਦੀ ਸ਼ਕਲ ਉਹ ਧਰਮ ਨਾਲ ਮਿਲਦੀ ਹੈ, ਕਹਿੰਦਾ ਮੈਂ ਉਸ ਧਰਮ ਨੂੰ ਮੰਨਦਾ ਪਰ ਕੰਮ ਸਾਰੇ ਪੁੱਠੇ ਕਰਦਾ। ਕਿਸੇ ਨੇ ਗ੍ਰੰਥ ਨਹੀਂ ਫਰੋਲਣੇ, ਕਿਸੇ ਨੇ ਕੋਟੇਸ਼ਨਸ ਨਹੀਂ ਦੇਖਣੀਆਂ, ਕਿਹੜੇ ਫਿਲੋਸਫਰ ਨੇ, ਕਿਹੜੇ ਵਿਗਿਆਨੀ ਨੇ, ਪੀਰ ਪੈਗੰਬਰ ਨੇ ਕੀ ਲਿਖਿਆ। ਹਰੇਕ ਨੇ ਦੇਖਣਾ ਵੀ ਪ੍ਰੈਕਟੀਕਲ ਕੀ ਹੋ ਰਿਹਾ, ਤੇ ਪ੍ਰੈਕਟੀਕਲ ਸਾਨੂੰ ਸਾਰਿਆਂ ਨੂੰ ਪਤਾ ਵੀ ਕੀ ਕੜੀ ਘੋਲੀ ਹੋਈ ਆ ਸਾਰੇ ਧਰਮਾਂ ਨੇ, ਕੋਈ ਕਿਸੇ ਨਾਲੋਂ ਘੱਟ ਨਹੀਂ। ਇਹ ਗੱਲਾਂ ਸੁਣਨ ਨੂੰ ਬੜੀਆਂ ਸੋਹਣੀਆਂ ਲੱਗਦੀਆਂ, ਬੜੀਆਂ ਸੋਹਣੀਆਂ ਲੱਗਦੀਆਂ, ਪਰ ਪ੍ਰੈਕਟੀਕਲੀ ਮੈਂ ਤੁਹਾਨੂੰ ਪ੍ਰੈਕਟੀਕਲੀ ਆ, ਜਿਹੜੀਆਂ ਅੱਖਾਂ ਨੇ ਦੇਖਿਆ 40 ਸਾਲ ਪੰਜਾਬ 'ਚ ਕਤਲੇਆਮ, 30 ਸਾਲ, ਮੈਂ ਤੁਹਾਨੂੰ ਉਹਦੀ ਉਦਾਹਰਣ ਦੱਸਦਾ ਬੱਸਾਂ ਦੇ ਵਿੱਚੋਂ ਲਾ ਕੇ ਜਿਨ੍ਹਾਂ ਦੇ ਵਾਲ ਕੱਟੇ ਸੀ ਉਹ ਮਾਰੇ ਗਏ ਪੰਜਾਬ 'ਚ, ਤੇ ਜਿਨ੍ਹਾਂ ਦੇ ਵਾਲ ਰੱਖੇ ਹੋਏ ਸੀ ਦਿੱਲੀ ਦੇ ਵਿੱਚ ਉਹ ਮਾਰੇ ਗਏ। ਕਿੱਥੇ ਗਿਆ ਧਰਮ ਜੀ ਆਪਣਾ? ਗੁਰਦੁਆਰਿਆਂ ਦੇ ਵਿੱਚ ਕੀ ਕੁਛ ਨਹੀਂ ਹੁੰਦਾ ਰਿਹਾ, ਧਰਮਾਂ ਦੇ ਵਿੱਚ ਬਲਾਤਕਾਰ ਹੋਈ ਜਾਂਦੇ ਆ, ਮੰਦਰਾਂ 'ਚ ਬਲਾਤਕਾਰ ਹੋਈ ਜਾਂਦੇ, ਕਿੱਥੋਂ ਦੀਆਂ ਗੱਲਾਂ ਕਰਦੇ ਵੀਰ ਜੀ? ਇਹ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ, ਬੜੀਆਂ ਚੰਗੀਆਂ ਲੱਗਦੀਆਂ ਸੁਣਨ ਨੂੰ ਗੱਲਾਂ, ਪਰ ਅਲਟੀਮੇਟਲੀ ਹਾਂਜੀ ਬੋਲੋ, ਚਲੋ ਤੁਸੀਂ ਬੋਲੋ।
ਨਹੀਂ
ਕੋਈ ਨੀ, ਤੁਸੀਂ ਬੋਲੋ। ਮੈਂ ਧਰਮ ਦਾ ਵਿਸ਼ਾ ਨਹੀਂ ਸੀ, ਮੈਂ ਤਾਂ ਧਰਮ ਤੇ ਰਾਜਨੀਤੀ ਦੀ ਗੱਲ ਕਰ ਰਿਹਾ ਸੀਗਾ ਵੀ ਇਹ ਇਕੱਠੀ ਨਹੀਂ ਹੋਣੀ ਚਾਹੀਦੀ, ਗੱਲ ਤਾਂ ਸਿਰਫ ਇੰਨੀ ਸੀ।
ਨਹੀਂ ਨਹੀਂ, ਤੁਸੀਂ ਹੁਣ ਦੇਖੋ ਨਾ ਇਹਦੇ ਵਿੱਚ ਵੀ ਹੁਣ ਤੁਸੀਂ ਕਿੰਨੇ ਡੀਟੇਲ ਧਰਮ, ਤੁਸੀਂ ਕੀ ਚਾਹੁੰਦੇ ਆ ਵੀ ਜਿੱਥੇ ਪਾਰਲੀਮੈਂਟ ਉੱਥੇ ਗੁਰਦੁਆਰਾ ਬਣਾ ਦਿੱਤਾ ਜਾਵੇ? ਨਹੀਂ, ਧਰਮ ਤਾਂ ਰਾਜਨੀਤੀ ਜਿਹੜੀ ਸਿੱਖ ਧਰਮ 'ਚ ਕਿਹਾ ਗਿਆ ਇਕੱਠੀ ਕਰਨੀ ਆ, ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਗੁਰਦੁਆਰੇ ਜਾ ਕੇ ਪਾਰਲੀਮੈਂਟ 'ਚ ਬਣਾ ਦਿਓ।
ਇੱਥੇ ਤਾਂ ਕਰਦੇ ਆ ਨਾ, ਇਹ ਮੇਰੀ ਗੱਲ ਹੁਣ ਅੱਧੇ ਮਿੰਟ ਲਈ ਸਟੋਪ ਕਰਿਓ। ਇੱਥੇ ਲੰਗਰ ਨਹੀਂ ਲੱਗਦੇ ਪਾਰਲੀਮੈਂਟ ਦੇ ਵਿੱਚ ਵੀਰ ਜੀ? ਉਹਦਾ ਖਰਚਾ, ਜਿਹੜੇ ਐਮ ਪੀ ਆ ਜਿਹੜੇ, ਉਹਨਾਂ ਨੇ ਕਿੰਨੇ ਵਾਰੀ ਪਾਇਆ ਗੁਰਦੁਆਰਿਆਂ ਦਾ ਖਰਚਾ ਜਿਹੜਾ? ਇਸ ਕਰਕੇ ਆਪਾਂ ਪ੍ਰੈਕਟੀਕਲੀ ਆਈਏ, ਆਪਾਂ ਇਹ ਗੱਲ ਨਾ ਕਰੀਏ ਵੀ ਸਾਡਾ ਧਰਮ ਕੀ। ਸਾਰਿਆਂ ਦੇ ਧਰਮ ਚੰਗੇ ਕਹਿੰਦੇ ਨੇ, ਪਰ ਪ੍ਰੈਕਟੀਕਲੀ ਜਿਹੜਾ ਧਰਮ ਨੂੰ ਮੰਨਣ ਨਾਲ ਰਾਜਾ ਬਣ ਜਾਂਦਾ, ਸੱਤਾ 'ਤੇ ਆ ਜਾਂਦਾ, ਉਹ ਆਪਣੇ ਧਰਮ ਦੇ ਲੋਕਾਂ ਨੂੰ ਵਰਗਲਾ ਕੇ ਸਾਰੇ ਪੁੱਠੇ ਕੰਮ ਕਰਦੇ ਨੇ।
ਦੇਖੋ, ਇਹਦਾ ਧਰਮ ਤਾਂ ਸਹੀ ਹੈ ਨਾ, ਨਹੀਂ ਧਰਮ ਵੀ ਸਹੀ ਆ ਔਰ ਰਾਜਨੀਤਿਕ ਜੇ ਇਫ ਐਵਰੀਬਡੀ ਇਜ਼ ਗੁੱਡ ਸਾਰੇ ਠੀਕ ਆ, ਪੋਲੀਟੀਸ਼ੀਅਨ ਬੰਦਾ ਉਹ ਵੀ ਹਿਊਮੈਨਿਟੀਜ਼ ਕੋਲ ਹੈਗੀ ਆ, ਧਾਰਮਿਕ ਬੰਦਾ ਹੈਗਾ ਆ, ਹੀ ਵਿਲ ਨੈਵਰ ਡੂ ਦੈਟ ਐਨੀਥਿੰਗ ਰੋਂਗ। ਪਰ ਦੇਖੋ ਤੁਸੀਂ ਹੁਣ ਪ੍ਰੈਕਟੀਕਲ ਤੇ ਆ ਗਏ ਆ, ਪ੍ਰੈਕਟੀਕਲੀ ਹੁਣ ਤੁਸੀਂ ਅੰਦਾਜ਼ਾ ਲਾਓ, ਸਾਨੂੰ ਕਿਹਾ ਵੀ ਇੱਥੇ ਸਪੀਡਾਂ ਬਣਾਈਆਂ ਆ, 50 ਤੋਂ ਉੱਪਰ ਨਹੀਂ ਜਾਣਾ, ਕਿਹੜਾ ਬੰਦਾ 50 ਤੇ ਜਾਂਦਾ, 60 ਤੇ ਵੀ ਜਾਂਦਾ, 70 ਤੇ, ਪ੍ਰੈਕਟੀਕਲੀ ਵੀ ਆਰ ਡੂਇੰਗ ਐਵਰੀਥਿੰਗ ਰੋਂਗ। ਤੁਸੀਂ ਵੀ ਸਹੀ ਹੋ, ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ, ਪਰ ਜਿਹੜੇ ਉਹ ਗੱਲਾਂ ਕਹਿ ਰਹੇ ਉਹ ਵੀ ਬਿਲਕੁਲ ਸਹੀ ਨੇ, ਕਿਉਂਕਿ ਜੇ ਧਾਰਮਿਕ ਦੇ ਵਿੱਚ ਧਾਰਮਿਕ ਬੰਦਾ ਹੋਊਗਾ ਦ ਪਰਸਨ ਵਿਲ ਨੈਵਰ। ਹੁਣ ਤੁਸੀਂ ਕਿਹਾ ਵੀ ਬਾਲ ਕੱਟੇ ਜਿਹੜੇ ਪੰਜਾਬ 'ਚ ਬਾਲ ਕੱਟੇ ਉਹ ਮਰੇ, ਜਿਹਨਾਂ ਨੇ ਬਾਲ ਰੱਖੇ ਸੀ ਦਿੱਲੀ 'ਚ ਉਹ ਮਰੇ, ਪਰ ਤੁਸੀਂ ਇਹ ਅੰਦਾਜ਼ਾ ਲਓ ਮਾਰਨ ਵਾਲੇ ਕੌਣ ਸੀ? ਵਰ ਦੇ ਰਿਲੀਜੀਅਸ ਪਰਸਨ? ਇਫ ਆਈ ਦੇਖੋ ਮੈਂ ਪੰਜ ਬਾਣੀਆਂ ਪੜ੍ਹਦਾ ਰੋਜ਼, ਮੈਨੂੰ ਕਹੇ ਵੀ ਮੈਂ ਮੱਖੀ ਮਾਰਦੇ, ਮੈਂ ਮੱਖੀ ਨਹੀਂ ਮਾਰਦਾ। ਮੈਨੂੰ ਕਹੇ ਵੀ ਆ ਫਲਾਨੇ ਬੰਦੇ ਨਾਲ ਗਲਤ ਕੰਮ ਕਰਦੇ, ਚਾਹੇ ਮੇਰੇ ਨਾਲ ਗਲਤੀ ਕਰਕੇ ਗਿਆ, ਮੈਂ ਉਹਨੂੰ ਫਿਰ ਵੀ ਫਰਗਿਵ ਕਰਦਾ, ਕਿਉਂ? ਬਿਕੋਜ਼ ਮਾਈ ਰਿਲੀਜੀਅਸ ਟੀਚਸ ਮੇ ਦੈਟ।
ਠੀਕ ਹੈ ਮੈਂ, ਅੱਛਾ ਅੱਧਾ ਮਿੰਟ ਵੀਰ ਜੀ ਰੁਕਿਓ, ਤੁਸੀਂ ਇਸ ਕਰਕੇ ਨਹੀਂ ਮਾਰਦੇ ਕਿਉਂਕਿ ਤੁਸੀਂ ਚੰਗੇ ਇਨਸਾਨ ਹੋ, ਤੁਸੀਂ ਆਪਣੇ ਚੰਗੇਪਣ ਦਾ ਜਿਹੜਾ ਸਾਰਾ ਕ੍ਰੈਡਿਟ ਆ ਧਰਮ ਨੂੰ ਦਿੱਤਾ ਹੋਇਆ। ਇਹ ਬੇਸਿਕ ਇੰਸਟਿੰਕਟ ਹੈ ਜੀ, ਇਹ ਬੇਸਿਕ ਹਿਊਮੈਨਿਟੀ ਆ। ਜੇ ਕੋਈ ਬੰਦਾ ਤੁਸੀਂ ਹਿੰਦੂ ਧਰਮ 'ਚ ਪੈਦਾ ਹੁੰਦੇ ਤੁਸੀਂ ਫਿਰ ਵੀ ਇਹੋ ਜਿਹੇ ਹੋਣਾ ਸੀ, ਸਿੱਖ 'ਚ ਹੋਇਆ, ਜੇ ਤੁਸੀਂ ਨੋਨ ਰਿਲੀਜੀਅਸ ਹੁੰਦੇ ਫਿਰ ਵੀ ਇਹੋ ਜਿਹੇ ਹੋਣਾ ਸੀਗਾ। ਇਹਨੂੰ ਆਪਾਂ ਧਰਮ ਦੇ ਖਾਤੇ 'ਚ ਕਿਉਂ? ਮੈਂ ਵਾਰ ਵਾਰ ਬੇਨਤੀ ਇਸ ਕਰਕੇ ਕਰ ਰਿਹਾ, ਮੇਰਾ ਵਿਸ਼ਾ ਜੇ ਨਹੀਂ ਹੈ, ਮੈਂ ਕੋਈ ਵਿਚਾਰ ਚਰਚਾ ਤੋਂ ਭੱਜ ਨਹੀਂ ਰਿਹਾ। ਮੇਰਾ ਜਿਹੜਾ ਮੁੱਦਾ ਇਹ ਹੈ ਵੀ ਧਰਮ ਨੂੰ ਰਾਜਨੀਤੀ ਨਾਲ ਕਿਉਂ ਮਿਲਾਇਆ ਜਾਂਦਾ? ਆਪਾਂ ਇਸ ਵਿਸ਼ੇ ਤੇ ਬਹਿਸ ਫੇਰ ਕਰ ਲਾਂਗੇ, ਧਰਮ ਚੰਗਾ ਮਾੜਾ ਉਹਦੇ
ਸਰ। ਤੁਸੀਂ ਮੈਨੂੰ ਤੁਸੀਂ ਦੱਸ ਦਿਓ ਕਿ ਧਰਮ ਨੂੰ ਤੁਸੀਂ ਕਿਹੜੀ ਚੀਜ਼ ਮੰਨਦੇ ਹੋ, ਕਿਹੜੀ ਚੀਜ਼ ਨੂੰ ਤੁਸੀਂ ਧਰਮ ਤੁਸੀਂ ਇਹ ਮੰਨਦੇ ਹੋ ਵੀ ਸਿਰਫ ਟੂਰਿਸਟ ਗੋਡ? ਮੈਂ ਇਸ ਚੀਜ਼ ਨੂੰ ਧਰਮ ਨਹੀਂ ਮੰਨਦਾ ਹੈਗਾ, ਜਸਟ ਟੂਰਿਸਟ ਗੋਡ, ਦੈਟਸ ਅ ਮੇਜਰ ਪਾਰਟ ਆਫ ਇਟ, ਬਟ ਦ ਬੇਸਿਕ ਪਾਰਟ ਇਜ਼ ਯੂਅਰ ਹਿਊਮੈਨਿਟੀ। ਜਿਹੜੀ ਬੇਸਿਕ ਗੱਲਾਂ ਨੇ ਤੁਸੀਂ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ, ਹਰੇਕ ਧਰਮ ਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ।
ਇਹ ਤਾਂ ਇਨਸਾਨੀਅਤ ਦੀਆਂ ਗੱਲਾਂ ਜੀ, ਇਹ ਤਾਂ ਮੇਰੀ ਗੱਲ ਸੁਣੋ, ਧਰਮ ਤਾਂ ਵੀਰ ਜੀ 4000 ਸਾਲ ਪਹਿਲਾਂ ਪੈਦਾ ਹੋਇਆ, ਇਨਸਾਨ ਨੂੰ ਤਾਂ ਪੈਦਾ ਉਹਨੂੰ ਮਿਲੀਅਨ ਈਅਰਸ ਹੋ ਗਿਆ, ਇਹਦਾ ਮਤਲਬ ਇਨਸਾਨ ਪਹਿਲਾਂ ਵੈਸੇ ਬੇਵਕੂਫੀ ਤੁਰਿਆ ਫਿਰਦਾ ਸੀ, ਧਰਮਾਂ ਨੇ ਉਹਨੂੰ ਸਿਆਣਾ ਬਣਾਤਾ ਹੈ ਜੀ। ਜਿਹੜਾ ਮੰਨ ਪਈਆਂ ਇਹ ਜਿੰਨੇ ਆਪਣੇ ਗੁਰਦੁਆਰੇ ਮੰਦਰਾਂ ਚਰਚ ਵਾਲਿਆਂ ਨਾ, ਇਹਨਾਂ ਦੇ ਸਭ ਤੋਂ ਵੱਧ ਕ੍ਰਾਈਮ ਹੁੰਦਾ। ਅੱਛਾ, ਕ੍ਰਾਈਮ ਬਾਹਰ ਨਹੀਂ ਹੁੰਦਾ, ਕ੍ਰਾਈਮ ਧਾਰਮਿਕ ਸਥਾਨ ਦੇ ਅੰਦਰ ਹੁੰਦਾ, ਤੇ ਜਿਹੜੇ ਪਾਠ ਪੂਜਾ ਕਰਨ ਵਾਲੇ ਆ, ਜਿਹੜੇ ਮੰਤਰ ਪੜ੍ਹਨ ਵਾਲੇ ਆ, ਜਿਹੜੇ ਧਾਰਮਿਕ ਗ੍ਰੰਥਾਂ ਦੇ ਬਿਲਕੁਲ ਨੇੜੇ ਬੈਠੇ ਆ, ਸਭ ਤੋਂ ਵੱਡੇ ਪਾਪੀ ਤਾਂ ਉਹ ਨੇ। ਮੈਂ ਨਹੀਂ ਕਹਿ ਰਿਹਾ ਬੱਚਿਆਂ ਨਾਲ ਬਲਾਤਕਾਰ ਉਹ ਕਰਦੇ ਆ, ਔਰਤਾਂ ਨੂੰ ਉਹ ਨਹੀਂ ਬਖਸ਼ਦੇ, ਚੋਰੀ ਉਹ ਕਰਦੇ ਆ, ਗੋਲਕਾਂ ਦੀ ਮਾਇਆ ਉਹ ਛੱਕੀ ਜਾਂਦੇ ਆ, ਇਹਨਾਂ 'ਚ ਇਹ ਚੀਜ਼ਾਂ ਬੰਦੇ ਨੂੰ ਨੋਨ ਰਿਲੀਜੀਅਸ ਬਣਾਉਂਦੀਆਂ ਵੀਰ ਜੀ।
ਨਹੀਂ ਤੁਸੀਂ ਦੇਖੋ, ਠੀਕ ਹੈ ਮੈਂ ਤੁਹਾਡੀ ਗੱਲ ਮੰਨਦਾ, ਤੁਸੀਂ
ਆਪਾਂ ਬਾਕੀਆਂ ਨੂੰ ਵੀ ਟਾਈਮ ਦੇ ਦਈਏ ਵੀਰ ਜੀ।
ਦੇਖੋ ਇੱਕ ਸੈਕਿੰਡ ਮੈਂ ਹੋਰ ਲੈਣਾ ਤੁਹਾਡਾ, ਤੁਸੀਂ ਹੁਣ ਜਿਹੜਾ ਧਰਮ ਲੈਂਦੇ ਆ, ਤੁਸੀਂ ਕਹਿੰਦੇ ਵੀ ਜਿਹੜੇ ਮੰਦਰਾਂ 'ਚ ਪੁਜਾਰੀ ਜਾਂ ਗੁਰਦੁਆਰੇ ਭਾਈ ਬੈਠੇ ਉਹ ਧਰਮ ਚੱਲੇ, ਧਰਮ ਹੁਣ ਧਰਮ ਜਿਹੜਾ ਹੈਗਾ ਉਹ ਹੈਗਾ ਬੇਸਿਕਲੀ, ਯੂ ਕੈਨ ਸੇ ਦੋਜ਼ ਪੀਪਲ ਆਰ ਨਾਟ ਫੋਲੋਇੰਗ ਇਟ, ਇਹ ਗੱਲ ਕਹਿ ਸਕਦੇ, ਚਾਹੇ ਮੰਦਰ ਦਾ ਪੁਜਾਰੀ ਹੈ ਚਾਹੇ ਕੋਈ ਵੀ ਆ, ਉਹ ਨਹੀਂ ਫੋਲੋ ਕਰ ਰਿਹਾ
ਜੀ ਧਰਮ। ਮੇਰੀ ਗੱਲ ਸੁਣੋ, ਮੈਂ ਧਰਮ ਤੇ ਬਕਾਇਦਾ ਸਟੱਡੀ ਕੀਤੀ ਆ, ਮੇਰੀ ਗੱਲ ਸੁਣੋ ਧਿਆਨ ਨਾਲ, ਮੈਂ ਬੇਨਤੀ ਕਰਦਾ ਤੁਹਾਨੂੰ, ਮੈਂ ਨਹੀਂ ਕਹਿੰਦਾ ਉਹ ਧਾਰਮਿਕ ਆ, ਤੁਸੀਂ ਮੈਂ ਧਰਮ ਤੇ ਬਕਾਇਦਾ ਸਟੱਡੀ ਕੀਤੀ ਆ, ਜਿਹੜੇ ਧਰਮ ਨੂੰ ਜੀਵਨ ਜਾਚ ਸਮਝ ਕੇ ਮੰਨਦੇ ਨੇ ਮੈਂ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦਾ। ਮੇਰੇ ਜਿਹੜੇ ਸੱਚੀ ਮੁੱਚੀ ਦੇ ਖਾਲਸੇ ਨੇ, ਸੱਚੀ ਮੁੱਚੀ ਹਿੰਦੂ ਧਰਮ ਨੂੰ ਮੰਨਦੇ ਨੇ, ਜਿਨ੍ਹਾਂ ਦੀ ਜੀਵਨ ਜਾਚ ਆ, ਮੈਂ ਉਹਨਾਂ ਨੂੰ ਸਲਾਮ ਕਰਦਾ, ਉਹਨਾਂ ਨਾਲ ਤਾਂ ਮੇਰਾ ਰੌਲਾ ਹੀ ਕੋਈ ਨਹੀਂ। ਹਾਂ, ਧਰਮ ਦੀ ਜਿਹੜੀ ਬੇਸਿਕ ਪ੍ਰਿੰਸੀਪਲ ਆ ਨਾ, ਮੇਰੇ ਉਹਦੇ ਨਾਲ ਮਤਭੇਦ ਨੇ, ਮੈਂ ਸਾਇੰਟੀਫਿਕ ਸੋਚਣੀ ਵਾਲਾ ਬੰਦਾ। ਤੁਸੀਂ ਕਹਿੰਦੇ ਹੋ ਜੀ ਜਿਹੜੀ ਚੰਗੀ ਗੱਲ ਆ ਉਹ ਧਰਮ ਦੇ ਖਾਤੇ ਆ, ਬਾਕੀ ਸਾਰੇ ਉਹੀ ਕੱਚੇ ਪਿੱਲੇ ਤੁਰੇ ਫਿਰਦੇ ਆ।
ਜਾਂ ਆਈ ਵੁੱਡ ਸੇ ਦੈਟ, ਮੈਂ ਕਹਿੰਦਾ ਵੀ ਜਿਹੜੀ ਇਹਦੇ ਵਿੱਚ ਇਹ ਧਰਮ ਇਹ ਨਾ ਤੁਸੀਂ ਲਓ, ਦੀਜ਼ ਆਰ ਦਾ ਬੇਸਿਕ ਥਿੰਗਸ, ਹਿਊਮੈਨਿਟੀ ਹੋ ਗਈ, ਤੁਸੀਂ ਕਹਿਣਾ ਮਾੜਾ ਨਹੀਂ ਕਰਨਾ ਦੋਸਤਿੰਗ, ਇਹ ਚੀਜ਼ਾਂ ਜਿਹੜੀਆਂ ਤਾਂ ਬੇਸਿਕ ਥਿੰਗਸ ਹੈ ਨਾ ਧਰਮ ਦੇ ਵਿੱਚ, ਇੱਥੋਂ ਤੁਸੀਂ ਸਟਾਰਟ ਹੋਣਾ ਆ, ਦੈਨ ਇਹਦੀਆਂ ਪੌੜੀਆਂ ਨੇ, ਗਾਹਾਂ ਤੇ ਗਾਹ ਤੁਸੀਂ ਪੌੜੀਆਂ ਚੜ੍ਹੀ ਜਾਓਗੇ, ਯੂ ਵਿਲ ਗੈਟ ਟੂ ਗੋਡ।
ਵੀਰ ਜੀ ਪੌੜੀਆਂ ਚੜ੍ਹਨ ਵਾਲਾ ਤਾਂ ਖੁਦ ਉਹ ਪਹਿਲਾਂ ਹੀ ਡਿੱਗਿਆ ਹੁੰਦਾ, ਉਹ ਗੁਰਦੁਆਰੇ ਮੰਦਰ ਦਾ ਜਿਹੜਾ ਪੁਜਾਰੀ ਆ, ਉਹ ਜਿੱਥੋਂ ਤੁਸੀਂ ਸਿੱਖਿਆ ਲੈਣੀ ਆ ਧਰਮ ਦੀ।
ਨਹੀਂ, ਤੁਸੀਂ ਪੁਜਾਰੀ ਤੋਂ ਸਿੱਖਿਆ ਨਹੀਂ ਲੈਣੀ ਹੈਗੀ, ਤੁਹਾਡੇ ਕੋਲ ਧਰਮ ਆਪਣੇ ਗ੍ਰੰਥ ਹੈਗੇ, ਉੱਥੋਂ ਤੁਸੀਂ ਸਿੱਖਿਆ ਲਓ, ਦੋਸਤ ਪੀਪਲ ਆਰ ਜਸਟ ਟੀਚਿੰਗ ਯੂ ਦੋਸ ਥਿੰਗਸ।
ਵੀਰ ਜੀ ਪਤਾ ਕੀ ਹੈ, ਆਪਣੀ ਡਿਬੇਟ ਇਸ ਥਾਂ ਤੇ ਪਹੁੰਚ ਚੁੱਕੀ ਹੈ, ਰੇਡੀਓ ਦਾ ਟਾਈਮ ਬਹੁਤਾ ਨਹੀਂ, ਜੇ ਗ੍ਰੰਥਾਂ ਤੇ ਵੀ ਕਿੰਤੂ ਕਰਨ ਲੱਗਦੇ ਆ, ਕੱਲ ਨੂੰ ਕੀ ਕਿੰਨੇ ਸਿਰ ਕਲਮ ਕੀਤੇ ਆ ਦੱਸੋ? ਉਹ ਕਹਿੰਦੇ ਜੀ ਗ੍ਰੰਥਾਂ 'ਚ ਤਾਂ ਇਹ ਤਾਂ ਸੱਚਾਈ ਲਿਖੀ ਹੋਈ ਆ, ਬਰੂਨੋ ਨੂੰ ਅੱਗ ਲਾ ਕੇ ਜਿਉਂਦਾ ਨਹੀਂ ਸਾੜਿਆ, ਗਲੀਲਿਓ ਨੂੰ ਕੈਦ ਨਹੀਂ ਕੀਤਾ।
ਨਹੀਂ ਉਹ ਦੇਖੋ ਜਿਹਨਾਂ ਨੇ ਕਿਹਨਾਂ ਨੇ ਕੀਤਾ, ਦੋ ਜਿਹੜੇ ਮੁਸਲਮਾਨ ਰਾਜੇ ਤੁਸੀਂ ਗੱਲ ਕਰਨੇ, ਜਿਹਨਾਂ ਨੇ ਗੁਰੂ ਨੂੰ ਕੀਤਾ ਜੋ ਕੁਛ ਵੀ ਕੀਤਾ, ਪਰ ਦੋ ਸਿੰਘ ਦੇਖੋ ਵੀ ਉਹਦੇ ਧਰਮ ਦੇ ਵਿੱਚ, ਉਹ ਮੁਸਲਮਾਨ ਰਾਜਾ ਸੀ, ਉਹਦੇ ਧਰਮ ਦੇ ਵਿੱਚ ਚੀਜ਼ਾਂ ਲਿਖੀਆਂ ਸੀ, ਨਹੀਂ ਉਹ ਫੋਲੋ ਨਹੀਂ ਸੀ ਕਰ ਰਿਹਾ। ਇਸੇ ਗੱਲ ਕੀਤੀ ਨਾ ਉਹਨਾਂ ਦੀ ਕਿਸੇ ਦਾ ਜਿਹੜਾ ਸਿਰ ਵੱਢਿਆ ਜਾਂ ਕਿੱਦਾਂ, ਮੈਂ ਤਾਂ ਕਿਸੇ ਨੂੰ ਕਹਿੰਦਾ ਨੀ ਹੈ ਐਨੀਬਡੀ ਹੂ ਡਸਨਟ ਫੋਲੋ ਇਟ ਦੈਟ ਉਹਦਾ ਕਸੂਰ ਆ, ਰਿਲੀਜਨ ਦਾ ਕੋਈ ਕਸੂਰ ਨੀ ਹੈ ਇਸ ਦੇ ਵਿੱਚ।
ਮੈਂ ਤਾਂ ਕਸੂਰ ਦੀ ਗੱਲ ਨੀ ਕੀਤੀ, ਮੇਰਾ ਰਿਲੀਜਨ ਅੱਜ ਵਿਸ਼ਾ ਨਹੀਂ। ਰਿਲੀਜਨ ਤਾਂ ਸਰੋਤੇ ਧੱਕੇ ਨਾਲ ਲਈ ਜਾਂਦਾ, ਕਿਉਂਕਿ ਲੋਕਾਂ ਨੂੰ ਲੱਗਦਾ ਵੀ ਜਦੋਂ ਧਰਮ ਤੇ ਰਾਜਨੀਤੀ ਨੂੰ ਅਲੱਗ ਗੱਲ ਕਰਨ ਦੀ ਗੱਲ ਆਉਂਦੀ, ਪਤਾ ਨੀ ਧਰਮ ਨੂੰ ਹੋਰ ਤਰ੍ਹਾਂ ਸਮਝਿਆ ਜਾਂਦਾ, ਇਨਫੀਰੀਅਰਿਟੀ ਕੰਪਲੈਕਸ ਆ ਰਿਲੀਜੀਅਸ ਲੋਕਾਂ ਦੇ ਵਿੱਚ। ਉਹ ਕਹਿੰਦੇ ਰਿਲੀਜਨ ਤੇ ਸਟੇਟ ਨੂੰ ਜਦੋਂ ਅੱਡ ਕਰਨ ਦੀ ਗੱਲ ਚੱਲਦੀ ਹੈ ਤਾਂ ਚੱਲਦੀ ਹੈ ਵੀ, ਕਿਉਂਕਿ ਰਿਲੀਜਨ ਨੂੰ ਮਾੜਾ ਸਮਝਾ। ਮੈਂ ਤਾਂ ਕਿਹਾ ਹੀ ਨਹੀਂ ਮਾੜਾ ਸ਼ਬਦ, ਮੈਂ ਤਾਂ ਕਿਹਾ ਮੈਂ ਨੋਨ ਰਿਲੀਜੀਅਸ ਹਾਂ।
ਮੈਂ ਤਾਂ ਕਹਿੰਦਾ ਵੀ ਨਹੀਂ, ਤੁਸੀਂ ਨੋਲੇਜ,
ਬਾਕੀ ਮੇਰਾ ਰਾਈਟ ਆ ਕਹਿਣਾ, ਮੇਰੀ ਗੱਲ ਸੁਣੋ। ਮੈਂ ਜੇ ਰਿਲੀਜਨ ਨੂੰ ਮਾੜਾ ਕਹਿੰਦਾ ਨਾ, ਉਹ ਮੇਰੀ ਡਿਸਕ੍ਰੀਸ਼ਨ ਆ, ਉਹ ਮੇਰਾ ਵਿਚਾਰ ਆ, ਮੇਰੇ ਤੋਂ ਕੋਈ ਥੋਪ ਨਹੀਂ ਸਕਦਾ। ਜੇ ਮੈਨੂੰ ਰਿਲੀਜਨ ਮਾੜਾ ਲੱਗੂਗਾ ਮੈਂ ਤਾਂ ਠੋਕ ਵਜਾ ਕੇ ਨਗਾਰਾ ਵਜਾ ਕੇ ਕੋਈ ਰਿਲੀਜਨ ਮਾੜਾ।
ਮੈਨੂੰ ਤੁਸੀਂ ਕਹਿ ਸਕਦੇ, ਯੂ ਹੈਵ ਅ ਰਾਈਟ, ਯੂ ਆਰ ਅ ਕੈਨੇਡੀਅਨ ਸਿਟੀਜ਼ਨ, ਯੂ ਕੈਨ ਸੇ ਦੈਟ ਔਰ ਐਨੀਬਡੀ ਐਲਸ, ਐਵਰੀਬਡੀ ਐਲਸ। ਪਰ ਦੇਖੋ, ਧਰਮ ਨੇ ਨਹੀਂ ਮਾੜਾ ਹੈਗਾ, ਜਿਹੜੀ ਤੁਸੀਂ ਗੱਲ ਕਹਿੰਦੇ ਆ, ਜਿਹੜੇ ਉਹਨੂੰ ਫੋਲੋ ਕਰਨ ਵਾਲੇ ਆ, ਦੇ ਆਰ ਪ੍ਰਟੈਂਡਿੰਗ ਇਟ, ਦੇ ਆਰ ਨਾਟ ਫੋਲੋਇੰਗ ਇਟ, ਦੇ ਆਰ ਨਾਟ, ਉਹਨਾਂ ਦਾ ਕਸੂਰ ਆ, ਇਟਸ ਨਾਟ ਦਾ ਰਿਲੀਜਨ। ਜਿਹੜੇ ਰਿਲੀਜਨ ਦੇ ਵਿੱਚ ਬੇਸਿਕ ਥਿੰਗਸ ਹੈਗੀਆਂ, ਦੈਟ ਕਮਸ ਇਨ ਆਲ ਦਾ ਰਿਲੀਜਨਸ, ਐਂਡ ਇਫ ਜੇ ਕੋਈ ਬੰਦਾ, ਹਰੇਕ ਬੰਦਾ, ਹੁਣ ਜੇ ਤੁਸੀਂ ਦੇਖੋ, ਤੁਸੀਂ ਕਹੋ ਪੋਲੀਟੀਸ਼ੀਅਨ ਹੈ, ਓਕੇ, ਇਹਨੂੰ ਇਹਨਾਂ ਚੀਜ਼ਾਂ ਦਾ ਡਰ ਕੋਈ ਨਹੀਂ ਹੈਗਾ, ਐਂਡ ਦੈਨ ਲੈਟਸ ਸੀ, ਹੀ ਕੈਨ ਬੀ ਐਨੀਥਿੰਗ, ਹੀ ਕੈਨ ਬੀ ਅ ਬੁੱਚਰ, ਠੀਕ ਹੈ। ਪਰ ਜੇ ਉਹ ਤੁਸੀਂ ਕਹੋ ਵੀ ਨਹੀਂ, ਜੇ ਤੂੰ ਧਾਰਮਿਕ ਹੋਊਗਾ, ਧਾਰਮਿਕ ਮੀਨਸ ਦੈਟ ਇਫ ਯੂ ਨੋ ਤੇਰਾ ਧਰਮ ਕੋਈ ਵੀ ਆ, ਤੈਨੂੰ ਪਤਾ ਹੋਣਾ ਚਾਹੀਦਾ ਵੀ ਯੂ ਆਰ ਨਾਟ ਗੋਇੰ ਟੂ ਡੂ ਐਨੀਥਿੰਗ ਰੋਂਗ ਵਿਦ ਦੀਸ ਥਿੰਗਸ, ਦੀਸ ਆਰ ਦਾ ਬੇਸਿਕ ਥਿੰਗ ਯੂ ਫੋਲੋ, ਦੈਨ ਦੈਟ ਪਰਸਨ ਕੈਨ ਨਾਟ ਗੋ ਬਿਯੋਂਡ ਦੈਟ, ਹੀ ਕੈਨ ਨਾਟ ਬੀ ਅ ਬਚਰ ਆਫਟਰ ਦੈਟ।
ਚਲੋ ਆਪਾਂ ਹੁਣ ਇਹਨੂੰ ਐਂਡ ਕਰ ਦਈਏ ਡਿਬੇਟ। ਧੰਨਵਾਦ ਤੁਹਾਡਾ, ਤੁਸੀਂ ਬਹੁਤ ਟਾਈਮ ਲਾਇਆ, ਤੁਸੀਂ ਬੜੇ ਕੰਸਿਸਟੈਂਟ ਹੋ। ਮਤਲਬ ਜੇ ਤੁਸੀਂ ਇਨਸਾਨੀਅਤ ਨੂੰ ਮੰਨਦੇ ਹੋ, ਜਿਹੜੇ ਮਰਜ਼ੀ ਧਰਮ ਚ ਰਹੋ, ਧਾਰਮਿਕ ਹੋਵੋ ਨਾ, ਤਾਂ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਗੱਲਾਂ ਨੂੰ।
Then even if you're a politician, you're not going to do anything wrong. Doesn't matter. Politics is not bad. It's not bad. Until unless you know that I'm not going to do anything wrong with anybody else.
ਜੀ ਮੈਂ ਕਹਿ ਕੇ ਹਟਿਆ ਵੀ ਰਾਜਨੀਤੀ ਵੀ ਚੰਗੀ ਹੁੰਦੀ ਆ, ਉਹਦਾ ਵੀ ਪੱਖ ਦੇਖੀ। ਮੈਂ ਤਾਂ ਪਹਿਲਾਂ ਕਹਿ ਕੇ ਹਟਿਆ, ਪਰ ਫਿਰ ਵੀ ਮਿਕਸ ਨਹੀਂ ਕਰਨੀ ਚਾਹੀਦੀ। ਰਾਜਨੀਤੀ ਚੰਗੀ ਮਾੜੀ ਆ, ਧਰਮ ਚੰਗਾ ਮਾੜਾ, ਪਰ ਇਹ ਇਕੱਠੇ ਨਹੀਂ ਚੱਲਣੇ ਚਾਹੀਦੇ। ਜਦੋਂ ਇਹ ਇਕੱਠੇ ਚੱਲਦੇ ਨੇ ਨਾ, ਤੇ ਫਿਰ ਦੁਨੀਆਂ ਦੇ ਵਿੱਚ ਵਿਨਾਸ਼ ਹੋ ਜਾਂਦਾ, ਫਿਰ ਵਿਕਾਸ ਨਹੀਂ ਹੁੰਦਾ।
Politician doesn't have to come to the gurdwaras and all that. Oh, main bhi is cheez mein haq cha, and gurdwara and all those, these people should not, they don't have to go to the parliament. ਮੈਂ ਨੀ ਕਹਿੰਦਾ ਵੀ ਉੱਥੇ ਜਾ ਕੇ ਆਪਣੀ ਲੱਤ ਵਿੱਚ ਹਰੇਕ ਦੂਜੇ ਪਾਸੇ ਫਸਾਓ, ਬਟ ਇਹਦਾ ਮਤਲਬ ਸਿਰਫ ਇਹੀ ਆ, ਜਿਹੜੀ ਸਮਝਣ ਦੀ ਗੱਲ ਆ, ਇਹ ਨੀ ਹੈਗਾ ਵੀ ਤੁਸੀਂ ਉੱਥੇ ਜਾ ਕੇ ਤਾਂ ਉੱਥੇ ਗੁਰਦੁਆਰੇ ਜਾ ਕੇ ਪਾਰਲੀਮੈਂਟ 'ਚ ਖੋਲ ਲਓ, ਜਾਂ ਪਾਰਲੀਮੈਂਟ ਵਾਲੇ ਬੰਦੇ ਜਿਹੜੇ ਗੁਰਦੁਆਰੇ ਆ ਕੇ ਦਿਨ ਰਾਤ ਬੈਠੇ, ਉਹ ਹੁਣ ਜਿਹੜਾ ਬੰਦਾ ਉੱਥੇ ਬੈਠਾ ਆ, ਕੋਈ ਵੀ ਪੋਲੀਟੀਸ਼ੀਅਨ ਆ, ਟਰੂਡੋ ਆ, ਜੇ ਉਹਦੀ ਮਨ ਦੀ ਆਸਥਾ ਹੈਗੀ ਮੈਂ ਗੁਰਦੁਆਰੇ ਮੱਥਾ ਟੇਕਣਾ, ਹੀ ਕੈਨ ਕਮ, ਯੂ ਨੋ, ਹੀ ਕੈਨ ਬੀ ਅ ਗੁੱਡ
ਪੋਲੀਟੀਸ਼ੀਅਨ। ਨੋ ਪ੍ਰੋਬਲਮ। ਚਲੋ ਆਪਾਂ ਹੁਣ ਇਹਨੂੰ ਬੰਦ ਕਰੀਏ ਵੀਰ ਜੀ। ਵਾਰਤਾਲਾਪ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਨਾਂ ਨੀ ਦੱਸਿਆ ਤੁਸੀਂ?
ਮੇਰਾ ਸੁਰਿੰਦਰ ਹੈ ਜੀ।
ਸੁਰਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ
ਫਿਰ ਗੱਲਬਾਤ ਕਰਾਂਗੇ ਬਹਿ ਕੇ। ਪਰ ਇਹਨੂੰ ਇਹ ਅਲੱਗ ਨਾ ਕਰੋ, ਲੈਟ ਪੀਪਲ ਵੀ, ਸਾਡੇ ਗੁਰੂਆਂ ਨੇ ਬੜੀ ਸੋਚ ਕੇ ਇਹ ਲਿਆਂਦੀ ਚੀਜ਼, ਕਿਸੇ ਵੀ ਧਰਮ ਚ ਨੀ ਇਹ ਲਿਖਿਆ ਹੋਇਆ। ਜਿਹੜੇ ਹੁਣ ਵੀ ਕਹਿ ਰਹੇ ਨਾ ਵੀ ਇਹਨੂੰ ਅਲੱਗ ਕਰ ਦਿਓ, ਥਿੰਕ ਅਬਾਊਟ ਇਟ, ਆਪਣਾ ਪਾਸਟ ਸੋਲ ਕਰਕੇ ਦੇਖੋ, ਨੋਬਡੀ ਸੈਡ ਦੈਟ ਧਰਮ ਤੇ ਰਿਲੀਜਨ ਨੂੰ
ਆਪਾਂ ਬੰਦ ਕਰ ਦਈਏ। ਪਰ ਮੈਂ ਨਹੀਂ ਸਹਿਮਤ ਜੀ, ਧਰਮ ਤੇ ਰਾਜਨੀਤੀ ਇਕੱਠੇ ਨਹੀਂ ਚੱਲਣੇ ਚਾਹੀਦੇ। ਉਹ ਗੱਲ ਉਹ ਵੇਲਾ ਵਿਹਾ ਚੁੱਕੀ ਗੱਲ ਆ, ਉਹ ਸਮਾਂ ਨਿਕਲ ਗਿਆ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਵੀਰ ਜੀ, ਸਮਾਂ ਬਹੁਤ ਥੋੜਾ ਰਹਿ ਗਿਆ, ਅੱਧਾ ਮਿੰਟ ਲਾ ਲਓ, ਫਿਰ ਆਪਾਂ ਕਮਰਸ਼ੀਅਲਸ ਲੈਣੇ ਨੇ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ, ਤੁਸੀਂ ਆਉਂਦਾ ਹੀ ਰਹੋ ਜੀ। ਹੈਲੋ
ਹੈਲੋ,
ਹਾਂਜੀ ਹਾਂਜੀ,
ਮਿਹਰਬਾਨੀ, ਮੈਂ ਬੜਾ ਆਨੰਦ ਆ ਰਿਹਾ ਸੀ ਤੁਹਾਡੀ ਡਿਬੇਟ ਦਾ। ਇੱਕ ਤਾਂ ਮੈਂ ਤੁਹਾਡੇ ਕਈ ਗੱਲਾਂ ਨਾਲ ਮੈਂ ਸਹਿਮਤ ਨਹੀਂ, ਪਰ ਦੈਟਸ ਗੁੱਡ, ਮੈਨੂੰ ਇਹਦੇ ਨਾਲ ਖੁਸ਼ੀ ਵੀ ਹੁੰਦੀ ਆ, ਤੁਹਾਨੂੰ ਵੀ ਸਹਿਮਤ ਹੋਣਾ ਜ਼ਰੂਰੀ ਨਹੀਂ। ਪਰ ਇੱਕ ਪਲੇਟਫਾਰਮ ਜਿਹੜਾ ਤੁਸੀਂ ਮੁਹੱਈਆ ਕਰਦੇ ਹੋ, ਇਹ ਦਿਮਾਗ ਦੀ ਕਸਰਤ ਦਾ ਇੱਕ ਚੰਗਾ ਤੇ ਉੱਚਾ ਸਾਧਨ ਹੈ, ਇਹਨੂੰ ਕੰਟੀਨਿਊ ਹੋਣਾ ਚਾਹੀਦਾ। ਮੈਂ ਤੁਹਾਡੇ ਨਾਲ ਬਹੁਤ ਚੀਜ਼ਾਂ ਨਾਲ ਸਹਿਮਤ ਨਹੀਂ, ਡਸਨਟ ਮੈਟਰ, ਪਰ ਜਿਹੜੀ ਤੁਸੀਂ ਵਿਸ਼ਾ ਰੱਖਿਆ ਧਰਮ ਤੇ ਰਾਜਨੀਤੀ, ਇਸ ਹਾਲਾਤ ਦੇ ਵਿੱਚ ਦੇਖੋ, ਕੋਈ ਵੀ ਜਿਹੜੀ ਚੰਗਿਆਈ ਹੈ, ਚਾਹੇ ਉਹ ਰਾਜਨੀਤੀ 'ਚ ਹੋਵੇ ਜਾਂ ਧਰਮ 'ਚ ਹੋਵੇ, ਕੋਈ ਵੀ ਚੰਗਿਆਈ ਓਨੀ ਦੇਰ ਤੱਕ ਮਨੁੱਖ ਦੇ ਕੰਮ ਦੀ ਹੈ ਜਦੋਂ ਮਨੁੱਖ ਉਸ ਚੰਗਿਆਈ ਦਾ ਧਾਰਨੀ ਹੋ ਕੇ ਵਿਚਰਦਾ ਹੈ। ਤੇ ਜੇ ਉਹੀ ਚੰਗਿਆਈ ਉਹਦੇ ਧਾਰਨਾ ਦੇ ਵਿੱਚ, ਉਹਦੇ ਕਰਮ ਦੇ ਵਿੱਚ, ਕੰਮ ਦੇ ਵਿੱਚ ਜਾਂ ਉਹਦੇ ਵਿਹਾਰ ਦੇ ਵਿੱਚੋਂ ਖਤਮ ਹੋ ਜਾਵੇ, ਫਿਰ ਉਹ ਚੰਗਿਆਈ ਦਾ ਕੋਈ ਮਤਲਬ ਨਹੀਂ ਹੈ। ਹਾਲਾਤ ਨੂੰ ਮਨੁੱਖ ਤਿੰਨ ਕਿਸਮ ਦੇ ਲੋਕ ਦੀ ਉਦਾਹਰਣ ਹੈ, ਬਾਜ, ਹਿਰਨ ਤੇ ਚਲਾਕ। ਕਿਸਮ ਦੇ ਲੋਕ ਜਦੋਂ ਗਿਆਨ ਨੂੰ ਸਮਝ ਲੈਂਦੇ ਨੇ, ਫਿਰ ਉਹ ਆਪਣੀ ਜਮਾਤ ਨੂੰ ਉੱਲੂ ਬਣਾ ਕੇ ਫਿਰ ਫਸਾਉਂਦੇ ਨੇ ਤੇ ਫਿਰ ਬਾਅਦ ਚ ਘਟਾਉਂਦੇ ਨੇ। ਇਹ ਉਦਾਹਰਨਾਂ ਬਹੁਤ ਖੁੱਲ ਕੇ ਧਾਰਮਿਕ ਵਿਸ਼ਿਆਂ ਦੇ ਵਿੱਚ ਤੇ ਸਮਾਜਿਕ ਵਿਸ਼ਿਆਂ ਚ ਉਲੀਕੀਆਂ ਗਈਆਂ ਨੇ ਔਰ ਉਹਨਾਂ ਦਾ ਵਿਖਾਵਾ ਹੋਇਆ। ਤੁਸੀਂ ਕੀਤੀ ਆ ਬ੍ਰਹਮਟਨ ਦੇ ਧਰਮ ਦੇ ਜਿਹੜੇ ਵਿਸ਼ਿਆਂ ਦੇ ਉੱਤੇ ਬਣਾਏ ਰਹੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਲੋਕ ਚਾਤਰਕਤਾ ਦੇ ਨਾਲ ਇਹਨੂੰ ਬਰਗਲਾ ਕੇ ਇਹ ਕੰਮ ਕਰਦੇ ਨੇ, ਉਹਨਾਂ ਦਾ ਮਨੋਰਥ ਕੀ ਆ? ਕੀ ਜਿਹੜੇ ਲੋਕ ਅਸੀਂ ਸਪੋਰਟ ਕਰਦੇ ਹਾਂ ਸਾਨੂੰ ਉਹਨਾਂ ਦੇ ਮਨੋਰਥਾਂ ਦਾ ਗਿਆਨ ਹੈ? ਜੇ ਅਸੀਂ ਉਸ ਗਿਆਨ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਰਨ ਦੀ ਕਾਬਲੀਅਤ ਨਹੀਂ ਰੱਖਦੇ, ਫਿਰ ਤਾਂ ਸਰਦਾਰ ਬਹਾਦਰ ਜਿਹੜੇ ਲੋਕ ਬੇਵਕੂਫ ਬਣਾਉਂਦੇ ਨੇ ਹੁਣ ਦੇਖੋ, ਜਿਹੜੇ ਧਾਰਮਿਕ ਸਥਾਨਾਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਉਹਨਾਂ ਦੇ ਵਿੱਚ ਜਿਹੜੇ ਲੋਕ ਕਾਗਜ਼ ਨੇ ਉਹ ਕ੍ਰਿਮੀਨਲ ਵੀ ਬਣ ਗਏ, ਛਵੀਆਂ ਦੇ ਨਾਲ ਚਾਕੂਆਂ ਦੇ ਨਾਲ ਅਟੈਕ ਵੀ ਕੀਤਾ, ਜੇਲ੍ਹਾਂ ਵੀ ਕੱਟੀਆਂ, ਉਹ ਫਿਰ ਲੋਕਾਂ ਨੂੰ ਧਰਮ ਦੀ ਸਿੱਖਿਆ ਦੇਣ ਦੇ ਵਿੱਚ ਆਗੂ ਨੇ, ਪਰ ਹੁਣ ਉਹਨਾਂ ਦਾ ਕਸੂਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਨ੍ਹਾਂ ਦੇ ਉੱਤੇ ਜਾ ਕੇ ਜਾਂ ਜਿਨ੍ਹਾਂ ਦੇ ਲਈ ਅਸੀਂ ਇਹ ਕੰਮ ਕਰਦੇ ਨੇ ਉਹਨਾਂ ਦੇ ਦਿਮਾਗ ਦੇ ਖਾਨੇ ਬੰਦ ਨੇ, ਪਰ ਉਹ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ। ਏਦਾਂ ਦੀ ਡਿਬੇਟ ਹੋਣੀ ਚਾਹੀਦੀ ਹੈ, ਪਰ ਮੈਨੂੰ ਇੱਕ ਜਿਹੜਾ ਸ਼ਿਕਵਾ ਉਹ ਹੈ, ਤੁਸੀਂ ਗੁਰੂ ਨਾਨਕ ਦੇ ਨਾਲ ਬਹੁਤ ਤਾਤ ਵਿੱਚ ਕਦੇ ਗੁਰੂ ਨਾਨਕ ਸ਼ਬਦ ਵਰਤਦੇ ਹੋ, ਕਦੇ ਬਾਬਾ ਸ਼ਬਦ ਵਰਤਦੇ ਹੋ। ਇਤਿਹਾਸਕ ਤੌਰ ਤੇ ਗੁਰਦਾਸ ਭਾਈ ਗੁਰਦਾਸ ਜੀ ਦੀ ਵਾਰ ਚ ਬਾਬਾ ਸ਼ਬਦ ਇੱਕ ਵਾਰੀ ਆਇਆ ਔਰ ਗੁਰੂ ਸ਼ਬਦ ਬਹੁਤ ਵਾਰੀ ਗੁਰਬਾਣੀ ਚ ਵੀ ਆਇਆ। ਪਰ ਮੈਂ ਤੁਹਾਡੇ ਸਾਹਮਣੇ ਸਵਾਲ ਰੱਖਦਾ ਇਹਦਾ, ਜਦੋਂ ਤੁਹਾਡੇ ਕੋਲ ਕਿਤੇ ਹੋਵੇ ਸੂਤ ਜਾਂ ਹਿਸਟੋਰੀਕਲ ਜਾਂ ਤੱਥਾਂ ਦੇ ਆਧਾਰ ਤੇ ਜਵਾਬ ਤਾਂ ਦਿਓ ਵੀ, ਜੇ ਗੁਰੂ ਨਾਨਕ ਨੂੰ ਬਾਬਾ ਨਾਨਕ ਆਖਾਂਗੇ ਗੁਰਬਾਣੀ ਮੁਤਾਬਕ, ਇਹ ਜੋਤ ਇੱਕ ਹੈ, ਇਹ ਪਲਟਾ ਮਾਰਦੀ ਹੈ, ਗਾਹਾਂ ਦਸਾਂ ਤੱਕ ਜਾਂਦੀ ਹੈ, ਬਾਕੀ ਦੇ ਜਿਹੜੇ ਨੌ ਗੁਰੂ ਸਾਹਿਬਾਨ ਨੇ ਫਿਰ ਉਹਨਾਂ ਨੂੰ ਬਾਬਾ ਸ਼ਬਦ ਨਾ ਵਰਤਿਆ ਜਾਵੇ ਜਾਂ ਗੁਰੂ ਨਾ ਵਰਤਿਆ ਜਾਵੇ? ਅਗਰ ਉਹ ਬਾਬੇ ਨਾ ਵਰਤਣਾ ਤਾਂ ਫਿਰ ਉਹਦੀ ਉਦਾਹਰਣ ਗੁਰਬਾਣੀ 'ਚ ਦਾ ਇਤਿਹਾਸ 'ਚ ਕੀ ਆਉਂਦੀ ਹੈ ਅਤੇ ਉਹਦੇ ਕਾਰਜ ਕੀ ਨੇ? ਜੇ ਗੁਰੂ ਨਾ ਵਰਤਣਾ ਤਾਂ ਉਹਦੀ ਅਹਿਮੀਅਤ ਕੀ ਆ ਤੇ ਕਿਉਂ ਆ? ਮਿਹਰਬਾਨੀ ਬਹਾਦਰ, ਤੁਸੀਂ ਸਮਾਂ ਦਿੱਤਾ,
ਧੰਨਵਾਦ ਜੀ। ਮੇਰਾ ਖਿਆਲ ਤੁਸੀਂ ਸਰਦਾਰ ਜਸਵੀਰ ਸਿੰਘ ਬੋਲਦੇ ਹੋ। ਦੇਖੋ ਜੀ, ਸਾਡੇ ਕਿੰਨੇ ਕਿੰਨੇ ਸਿਆਣੇ ਲੋਕ ਨੇ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਨੇ। ਪਹਿਲਾਂ ਸੁਰਿੰਦਰ ਸਿੰਘ ਗੱਲਬਾਤ ਕਰਕੇ ਗਏ, ਹੁਣ ਸਰਦਾਰ ਜਸਵੀਰ ਸਿੰਘ ਜੀ ਗੱਲਬਾਤ ਕਰਕੇ ਗਏ, ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ। ਬਿਲਕੁਲ ਜਸਵੀਰ ਸਿੰਘ ਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਬਹੁਤੀ ਵਾਰੀ ਗੁਰੂ ਨਾਨਕ ਵਰਤਦਾ ਨਾ, ਪਰ ਸਾਡੇ ਅਚੇਤ 'ਚ ਕੁਛ ਸ਼ਬਦ ਨਾ ਵਸ ਜਾਂਦੇ ਨੇ। ਉਹਨਾਂ ਕੌਨਸ਼ੀਅਸਲੀ ਐਫਰਟਸ ਕਰਕੇ ਵੀ ਕਈ ਵਾਰੀ ਵੋਕੈਬਲਰੀ ਹੈ ਜਿਹੜੀ ਉਹਦੇ 'ਚ ਸੁਧਾਰ ਨਹੀਂ ਹੁੰਦਾ। ਇਹ ਵੀ ਪੰਜਾਬੀ ਭਾਸ਼ਾ 'ਚ ਹੀ ਆਉਂਦਾ ਬਾਬਾ ਸ਼ਬਦ, ਪਹਿਲੀ ਗੱਲ ਕੋਈ ਮਾੜਾ ਨਹੀਂ। ਕਨਫੂਸ਼ੀਅਸ ਸੀ ਜਿਹੜਾ ਚੀਨ ਦੇ ਵਿੱਚ, ਉਹ ਵੀ ਉੱਥੋਂ ਦਾ ਫਿਲੋਸਫਰ ਹੋਇਆ, ਉਹਦਾ ਉਹਨੂੰ ਵੀ ਇਸੇ ਕਰਕੇ ਕਿਹਾ ਜਾਂਦਾ ਸੀਗਾ ਕਿਉਂਕਿ ਉਹ ਬਜ਼ੁਰਗ ਆ ਜਿਹੜਾ ਚੀਨੀ ਭਾਸ਼ਾ ਦੇ ਵਿੱਚ, ਉਹ ਬਹੁਤ ਸਿਆਣਾ ਸ਼ਬਦ ਵਰਤਿਆ ਗਿਆ, ਸਿਆਣੇ ਲਈ ਵਰਤਿਆ ਗਿਆ। ਸਾਡੇ ਇੱਥੇ ਬਾਬਾ ਸ਼ਬਦ ਨੂੰ ਬੱਦੂ ਕਰ ਦਿੱਤਾ ਗਿਆ, ਮਾੜਾ ਬਣਾ ਦਿੱਤਾ ਗਿਆ। ਇਹ ਮੇਰੇ ਅਚੇਤ 'ਚ ਵਸਿਆ ਹੋਣ ਕਰਕੇ ਕਿਤੇ ਬਾਬਾ ਕਹਿਤਾ, ਕਿਤੇ ਗੁਰੂ ਨਾਨਕ ਕਹਿਤਾ। ਵੈਸੇ ਤੁਸੀਂ ਘੱਟ ਸੁਣਦੇ ਹੋ ਮੈਨੂੰ ਲੱਗਦਾ ਮੇਰਾ ਪ੍ਰੋਗਰਾਮ, ਮੈਂ ਗੁਰੂ ਨਾਨਕ ਵੀ ਕਹਿੰਦਾ, ਗੁਰੂ ਨਾਨਕ ਦੇਵ ਜੀ ਵੀ ਕਹਿ ਦੇਈਦਾ, ਕਿਉਂਕਿ ਜਿਵੇਂ ਜਿਵੇਂ ਸਾਡੇ ਛੋਟਿਆਂ ਹੁੰਦਿਆਂ ਸਾਨੂੰ ਪੜ੍ਹਾਇਆ ਗਿਆ, ਸਿਖਾਇਆ ਗਿਆ, ਜਿਵੇਂ ਜਿਵੇਂ ਤੁਹਾਡੇ ਪੇਰੈਂਟਸ ਬੋਲਦੇ ਨੇ, ਤੁਹਾਡੇ ਟੀਚਰਸ ਬੋਲਦੇ ਨੇ, ਉਹਦੇ 'ਚੋਂ ਬਹੁਤ ਸਾਰੇ ਸ਼ਬਦ ਤਾਂ ਮੈਂ ਸਾਫ਼ ਕਰ ਲਏ ਆਪਣੀ ਭਾਸ਼ਾ ਦੇ ਵਿੱਚੋਂ। ਮੈਂ ਕਦੇ ਕਿਸੇ ਦੀ ਕਾਸਟ ਦਾ ਨਾਂ ਨਹੀਂ ਲੈਂਦਾ, ਬਿਲਕੁਲ ਪੰਜਾਬੀ ਘਰਾਂ 'ਚ ਆਪਣੇ 'ਚ ਵਰਤਿਆ ਜਾਂਦਾ ਕਾਸਟ ਦੇ ਨਾਂ ਦੇ ਉੱਤੇ ਸ਼ਬਦ ਆ ਜਿਹੜੇ। ਬਹੁਤ ਸਾਰੇ ਸ਼ਬਦ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ੋਰ ਲਾ ਕੇ ਤੁਹਾਨੂੰ ਆਪਣੀ ਵੋਕੈਬਲਰੀ 'ਚੋਂ ਕੱਢਣਾ ਪੈਂਦਾ। ਮੇਰਾ ਖਿਆਲ ਮੈਂ ਕਾਫ਼ੀ ਵਾਰੀ ਗੁਰੂ ਨਾਨਕ ਸ਼ਬਦ ਵਰਤਦਾ, ਵੈਸੇ ਮੈਨੂੰ ਕੋਈ ਫਰਕ ਨਹੀਂ ਲੱਗਦਾ, ਮੈਨੂੰ ਬਾਬਾ ਕਹਿ ਲਓ ਗੁਰੂ ਨਾਨਕ ਕਹਿ ਲਓ ਇੱਕੋ ਹੀ ਗੱਲ ਲੱਗਦੀ ਹੈ। ਬਾਕੀ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਦੇ ਵਿੱਚੋਂ, ਕਿਉਂਕਿ ਅਸੀਂ ਜ਼ਿਆਦਾ ਜਿਹੜਾ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਬਾਰੇ ਜਾਂ ਗੁਰੂ ਤੇਗ ਬਹਾਦਰ ਬਾਰੇ, ਆਪਾਂ ਚਾਰ ਗੁਰੂ ਸਾਹਿਬ ਬਾਰੇ ਜ਼ਿਆਦਾ ਪੜ੍ਹਦੇ ਹੋਣ ਕਰਕੇ ਉਹਨਾਂ ਨੂੰ ਗੁਰੂ ਹੀ ਕਹਿੰਦੇ, ਕਿਉਂਕਿ ਸਾਡੇ ਵੱਡੇ ਵਡੇਰੇ ਵੀ, ਮੈਨੂੰ ਇਸ ਤਰ੍ਹਾਂ ਲੱਗਦਾ, ਆਈ ਮੇ ਬੀ ਰੋਂਗ, ਮੈਂ ਗਲਤ ਹੋ ਸਕਦਾ, ਮੈਂ ਹੁਣ ਤੋਂ ਜ਼ਿਆਦਾ ਕੌਨਸ਼ੀਅਸ ਐਫਰਟਸ ਕਰ ਸਕਦਾ ਬਈ ਇਹ ਸ਼ਬਦ ਆ ਜਿਹੜਾ ਬਾਬਾ ਜੇ ਤੁਹਾਨੂੰ ਮਾੜਾ ਲੱਗਦਾ ਬਈ ਨਾ ਕਿਹਾ ਜਾਵੇ, ਗੁਰੂ ਸ਼ਬਦ ਜਿਹੜਾ ਜ਼ਿਆਦਾ ਐਪਰੋਪ੍ਰੀਏਟ ਆ। ਆਪਣੇ ਟੀਚਰ ਨੂੰ ਵੀ ਗੁਰੂ ਆ ਜਿਹੜਾ ਮੈਂ ਕਹਿੰਦਾ, ਮੈਂ ਕਹਿ ਦੇਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ। ਜੀ ਤੋਂ ਤੁਸੀਂ ਬਹੁਤ ਕੁਝ ਸੁਣਿਆ ਹੋਵੇ ਮੇਰੀ ਭਾਸ਼ਾ, ਜਾਂ ਬਹੁਤ ਮੇਰੇ ਦੋਸਤ ਜਾਣਦੇ ਨੇ, ਮੈਂ ਉਹਨੂੰ ਹੁਣ ਕਿਸੇ ਨੂੰ ਕੋਈ ਇਤਰਾਜ਼ ਨਾ, ਮੈਂ ਕਹਿ ਦੇਣਾ ਮੈਂ ਕੋਈ ਗੁਰੂਦੇਵ ਕੀ ਹਾਲ ਆ ਤੁਹਾਡਾ, ਜੀ ਤੋਂ ਤੁਸੀਂ ਮਿਊਜ਼ਿਕ ਸਿੱਖਦੇ ਹੋ, ਜੀ ਤੋਂ ਤੁਸੀਂ ਆਰਟ ਸਿੱਖਦੇ ਹੋ, ਕਲਾ ਸਿੱਖਦੇ ਹੋ, ਜੀ ਤੋਂ ਤੁਸੀਂ ਜ਼ਿੰਦਗੀ ਦਾ ਰਸਤਾ ਸਿੱਖਿਆ, ਉਹਨੂੰ ਤੁਸੀਂ ਗੁਰੂਦੇਵ ਵੀ ਕਹਿ ਦਿਓ। ਪਰ ਮੈਂ ਉਹ ਕਹਿਣ ਦੇ ਨਾਲ ਗੁਰੂ ਸਾਹਿਬ ਨੂੰ ਉਹ ਗੁਰੂਦੇਵ ਦੇ ਨਾਲ ਨਹੀਂ ਮਿਲਾਉਣਾ, ਮਤਲਬ ਮਿਲਾ ਰਿਹਾ, ਮੈਂ ਕੋਈ ਕੰਪੈਰੀਜ਼ਨ ਨਹੀਂ ਕਰ ਰਿਹਾ, ਬਸ ਸਾਡੀ ਭਾਸ਼ਾ ਦੇ ਵਿੱਚ ਆ ਜੀ ਇਹ, ਇਗਨੋਰੈਂਟਲੀ ਇਹ ਵਸਿਆ ਹੋਇਆ। ਵੈਸੇ ਮੈਂ ਬਹੁਤ ਵਾਰੀ ਗੁਰੂ ਨਾਨਕ ਵਰਤਣਾ, ਅਤੇ ਗੁਰੂ ਨਾਨਕ, ਗੁਰੂ ਨਾਨਕ ਕਹਿ ਲਓ, ਗੁਰੂ ਨਾਨਕ ਦੇਵ ਜੀ ਕਹਿ ਲਓ। ਹਾਂ, ਮੈਨੂੰ ਜਦੋਂ ਲੋਕ ਕਹਿੰਦੇ ਆ ਧੰਨ ਧੰਨ ਗੁਰੂ ਨਾਨਕ ਦੇਵ ਜੀ, ਚਾਰ ਵਾਰੀ ਲਾਉਂਦੇ, ਮੈਨੂੰ ਉਹ ਪਖੰਡ ਲੱਗਦਾ, ਨੋਰਮਲੀ ਗੁਰੂ ਨਾਨਕ ਦੇਵ ਜੀ ਕਿਹਾ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਆ। ਧੰਨਵਾਦ ਵੀਰ ਜੀ ਤੁਹਾਡਾ, ਤੁਸੀਂ ਮੈਨੂੰ ਨੋਟ ਕਰਾਇਆ ਅਤੇ ਮੈਂ ਇਹਨੂੰ ਹੁਣ ਖਿਆਲ ਰੱਖੂੰਗਾ ਇਸ ਗੱਲ ਦਾ। ਦੋਸਤੋ, ਬ੍ਰੇਕ ਲੈਂਦੇ ਹਾਂ, ਕਾਫੀ ਸਮਾਂ ਹੋ ਗਿਆ, ਸਾਡੇ ਕਮਰਸ਼ੀਅਲ ਕਾਫੀ ਪਿੱਛੇ ਨੇ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ।
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 9056719244
P for popular, P for pizza,
P for pella,
pella,
haan ji, na dooja na teeja, khao hamesha number one popular pizza,
jithe na sirf tusi apne manpasand pizza, balki swad le karare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali, te kamao number
9058744242,
905-874-4242, popular पिज़्ज़ा।
एशियन फूड सेंटर इंडियन कैनेडियन साफ सुथरी ग्रोसरी देनाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इको एक नंबर याद रखो 416-740-3262
एशियन फूड सेंटर।
एक बार फिर निका स्वागत जी। तुसी दोस्तों ओरा किचन दे जाना जे वधिया नवी किचन लोनी है कस्टम मेड 905-673-2872 इन्हां दा नंबर आ। इमीग्रेशन दीआं सेवावां चाहीदियां ने मनमिंदर खोसा वंडर वर्ल्ड इमीग्रेशन वाले 647-646-3000 इन्हां दा नंबर आ। ये कहिंदे ने कई केसिस दे विच जे तुसी विजिटर वीजे ते आए हो तुहानूं वर्क वीजा इशू हो सकदा जी। काफ़ी सारे साडे सुनेहे अज रह गए ने जी, कल नूं सानूं दो दो वार साडे सुनेहे लाउणे पैणे ने। कुछ कॉलर लाइन ते ने वीर जी, बस 20-20 सैकंड ही आ ते बाकी आपां फिर गल कल नूं जां मंगलवार नूं करांगे। की कहना चाहुंदे हो तुसी?
ਜਸਵੀਰ ਗਰੇਵਾਲ ਤੋਂ ਪਹਿਲੇ ਭਾਜੀ ਲਾ ਕੇ ਗਿਆ, ਸੁਰਿੰਦਰ ਜੀ ਬਹੁਤ ਟਾਈਮ ਲਾ ਕੇ ਗਿਆ, ਪਲੀਜ਼ ਤੁਸੀਂ ਥੋੜਾ ਟਾਈਮ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਜਿਹੜੇ ਕਾਲਰ ਉਹ ਤੁਹਾਡੇ ਨਾਲ ਕਰ ਸਕਣ, ਮਤਲਬ ਆਪਣੇ ਵਿਚਾਰ
ਫੁੱਲ ਗੁਲਾਬ ਦੇ ਨੂੰ ਜਿਹੜੇ ਵੀ ਗੁਲਦਸਤੇ ਚ ਰੱਖੋਗੇ ਉਹ ਫੁੱਲ ਗੁਲਾਬ ਦਾ ਹੀ ਰਹੇਗਾ। ਤੁਹਾਡਾ ਸਭ ਤੋਂ ਵੱਡਾ ਧਰਮ ਇਹ ਆ ਕਿ ਤੁਸੀਂ ਇਨਸਾਨੀਅਤ ਦਾ ਦਰਸ ਦਿੰਦੇ ਹੋ, ਇਹ ਤੋਂ ਵੱਡਾ ਧਰਮ ਕਿਹੜਾ ਜੀ?
ਮਿਹਰਬਾਨੀ, ਧੰਨਵਾਦ ਜੀ, ਧੰਨਵਾਦ। ਨੈਕਸਟ ਕਾਲ ਤੇ ਚੱਲਦੇ। ਹਾਂਜੀ ਨਿਗਾ, ਸਵਾਗਤ ਤੁਹਾਡਾ। ਹਾਂਜੀ ਵੀਰ ਜੀ, ਆਉਂਦਾ ਯਾਰ ਹੋ ਤੁਸੀਂ?
ਹਾਂਜੀ, ਹੁਣ ਤਾਂ ਸਤਿ ਸ੍ਰੀ ਅਕਾਲ ਹੀ ਕਹਿ ਸਕਦੇ ਹਾਂ ਬਰਾੜ ਸਾਹਿਬ, ਕਿਉਂਕਿ ਟਾਈਮ ਹੋ ਗਿਆ ਇੰਨਾ, ਮੇਰਾ ਖਿਆਲ ਇੱਦਾਂ ਤਾਂ ਮੈਂ ਕਦੇ ਹੋਲਡ ਕੀਤਾ ਹੀ ਨਹੀਂ ਜਿੰਨਾ ਤੁਸੀਂ ਨੇ ਪਹਿਲੇ ਕਾਲਰ ਤੇ ਟਾਈਮ ਕਾਫੀ ਕਲਵਾਤਾ।
ਮਾਫੀ ਚਾਹੁੰਦੇ, ਫਿਰ ਵੀ ਕਹਿ ਜਾ ਦੋ ਮਿੰਟ ਕੋਈ।
ਜਿਹੜੀ ਗੱਲ ਸੀ ਉਹ ਆਪਾਂ ਕੀਤੀ ਨਹੀਂ, ਜਿਹੜਾ ਵੀ ਆਪਣੇ ਹੈਰੀਟੇਜ ਮੰਥ ਜਾਂ ਸਾਇੰਸ ਤੋਂ ਦੀ ਗੱਲ ਕਰਨੀ ਸੀ ਉਹ ਵਿੱਚ ਹੀ ਰਹਿ ਗਈ।
ਚਲੋ ਹੁਣ ਮੰਗਲਵਾਰ ਨੂੰ ਕਰ ਲਾਂਗੇ, ਮਿਹਰਬਾਨੀ ਬਹੁਤ। ਦੋਸਤੋ ਕਾਫੀ ਸਾਰੀਆਂ ਕਾਲਸ ਆ ਰਹੀਆਂ ਨੇ, ਪਰ ਮਾਫੀ ਚਾਹੁੰਦੇ ਹਾਂ ਜੀ। ਸਾਡਾ ਤਾਂ ਵਿਸ਼ਾ ਜੀ ਇੱਥੇ ਟੋਲਰੈਂਸ ਡਿਵੈਲਪ ਕਰਨ ਦਾ, ਵੀ ਆਪਾਂ ਇੱਕ ਦੂਜੇ ਦੇ ਵਿਚਾਰ ਸੁਣੀਏ। ਆਪਾਂ ਇੱਕ ਵੱਖਰੀ ਸੁਸਾਇਟੀ ਦੇ ਵਿੱਚ ਆਏ ਹਾਂ ਅਤੇ ਕੁਛ ਇੱਥੇ ਫਿਰ ਹੁਣ ਮੈਥੋਂ ਬਾਬਾ ਨਾਨਕ ਕਿਹਾ ਜਾਣਾ ਸੀ। ਚਲੋ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ। ਮੈਂ ਸਰਦਾਰ ਜਸਵੀਰ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ। ਸੁਰਿੰਦਰ ਸਿੰਘ ਜੀ ਟਾਈਮ ਜ਼ਿਆਦਾ ਲੈ ਗਏ, ਵੈਸੇ ਸੁਰਿੰਦਰ ਸਿੰਘ ਜੀ ਦੀਆਂ ਗੱਲਾਂ ਬਹੁਤ ਵਧੀਆ, ਦੁਬਾਰਾ ਫਿਰ ਕਿਸ ਦਿਨ ਆਪਾਂ ਗੱਲਾਂ ਬਾਤਾਂ ਕਰਾਂਗੇ। ਕਾਲ ਕਰਿਆ ਕਰੋ ਦੋਸਤੋ ਤੁਸੀਂ, ਹੁਣ ਸਮਾਂ ਹੋ ਗਿਆ ਸਮਾਪਤ, ਹੁਣ ਕਾਲ ਕਰ ਦਿਓ ਡਰੌਪ। ਮਿਹਰਬਾਨੀ ਬਹੁਤ ਬਹੁਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom मनी ट्रांसफर ऐप फ्रॉम PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से, Zoom अ PayPal सर्विस, तेज आसान और महफूज मनी ट्रांसफर।
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ, ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 647-300-8436
Can you describe Popeyes in just two words?
Bold and spicy.
Oi, hoi!
Kamal, kamal!
कसका मस्का,
आंधी तूफान,
मिर्च मसाला. अब एंजॉय कीजिए स्पेशल $30 हॉलीडे फीस्ट.
तो यारा हो जाए पॉपाइज दोबारा.
पॉपाइज लव दैट चिकन.
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ. ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ. ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ. ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ. ਦਾ ਬਲਾਈਂਡ ਸ਼ੇਡਸ